401 ਅੰਗ ਤੇ 122ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਫਰਮਾਉਂਦੇ ਹਨ, ਅਵਰ ਬਿਸਾਰੀ ਬਿਸਾਰੀ ਨਾਮਦਾਨ ਗੁਰਪੂਰੈ ਦੀਓ ਮੈਂ ਇਹੋ ਆਧਾਰੀ ਰਹਾਉ। ਸੋ ਅਵਰ ਹੋਰ ਜਿਹੜੀ ਵਾਰਤਾ ਸੀ ਉਹ ਬਿਸਾਰੀ, ਉਹ ਭੁਲਾ ਦਿੱਤੀ ਤੋਂ ਭਾਵ ਵਿਸਾਰ ਦਿੱਤੀ ਹੈ। ਹੋਰ ਜੋ ਵਿਸ਼ਿਆਂ ਦੀ ਪੰਗਤੀ ਸੀ ਉਹ ਵੀ ਭੁਲਾ ਦਿੱਤੀ ਹੈ, ਕਿਉਂਕਿ ਬਿਸ ਆਰੀ ਤੋਂ ਭਾਵ ਵਿਸ਼ਿਆਂ ਦੀ ਆਲੀ ਜੋ ਪੰਗਤੀ ਆਰੀ ਵਾਂਗ ਕੱਟਣ ਵਾਲੇ ਜੋ ਵਿਸ਼ੇ ਉਹ ਵਿਸਾਰ ਦਿੱਤੇ ਹਨ। ਪੂਰਿਆਂ ਸਤਿਗੁਰਾਂ ਨੇ ਜੋ ਨਾਮਦਾਨ ਦਿੱਤਾ ਹੈ ਮੈਂ ਇਸੇ ਨੂੰ ਹੀ ਆਪਣਾ ਆਸਰਾ ਨਿਸ਼ਚੇ ਕੀਤਾ। ਇਹ ਰਾਹੁ ਦੀਆਂ ਪੰਗਤੀਆਂ ਹਨ। ਸ਼ਬਦ ਪ੍ਰਾਰੰਭ ਕਰਦੇ ਹਨ ਸਤਿਗੁਰੂ ਮਹਾਰਾਜ, ਆਸਾ ਮਹੱਲਾ ਪੰਜਵਾ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ। ਸਰੀਰ ਦੇ ਅੰਦਰ ਪਰਿਪੂਰਨ ਜਾਣ ਕੇ ਗਾਓ। ਵਾਹਿਗੁਰੂ ਨੂੰ ਕਿਤੇ ਦੂਰ ਨਹੀਂ ਸਮਝਣਾ, ਸਰੀਰ ਦੇ ਵਿੱਚ ਉਹਦੀ ਜੋਤ ਵਿਆਪਕ ਹੈ, ਪ੍ਰਕਾਸ਼ ਉਹਦਾ ਅੰਦਰ ਹੀ ਆਪਣੇ ਸਰੀਰ ਸਾਰੇ ਵਿੱਚ ਰੋਮ ਰੋਮ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ। ਫਿਰ ਉਹਨੂੰ ਇਉਂ ਜਾਣ ਕੇ ਕਹਿਣਾ ਵਾਹਿਗੁਰੂ, ਬਾਹਰ ਵੀ ਭਰਪੂਰ ਜਾਣ ਕੇ ਆਖੋ ਵਾਹਿਗੁਰੂ। ਸੋ ਸਵਾਰ ਕੇ ਜਾਗਣ ਭਾਵ ਉੱਠਣ ਸਮੇਂ ਵੀ ਪ੍ਰਭੂ ਪਰਮੇਸ਼ਰ ਨੂੰ ਯਾਦ ਕਰੋ। ਸੋ ਗਾਵੋ ਜਾਗ ਸਵਾਰੀ, ਸਵਾਰ ਕੇ ਉੱਠਣਾ, ਜਦੋਂ ਉੱਠ ਕੇ ਉੱਠਦਿਆਂ ਸਾਰ ਨਹੀਂ ਭੱਜਣਾ, ਪਹਿਲਾਂ ਉੱਠ ਕੇ 5 ਮਿੰਟ 10 ਮਿੰਟ ਸਿਮਰਨ ਕਰੋ। ਅੰਦਰ ਜਾਂਦਾ ਕਹਿੰਦੇ ਮੈਂ ਗਾਉਂਦਾ ਹਾਂ, ਘਰ ਦੇ ਅੰਦਰ ਜਾਂਦਾ, ਗੁਰੂ ਘਰ ਦੇ ਅੰਦਰ ਜਾਂਦਾ ਹੋਇਆ ਵੀ, ਜਦੋਂ ਗੁਰੂ ਘਰ ਤੋਂ ਬਾਹਰ ਆਉਂਦਾ ਫਿਰ ਵੀ ਮੈਂ ਗਾਉਂਦਾ, ਜਾਗਦਿਆਂ ਵੀ ਗਾਉਂਦਾ ਹਾਂ, ਸਵਾਰੀ ਹੁੰਦਾ ਸੌਣ ਲੱਗਿਆਂ ਵੀ ਗਾਉਂਦਾ ਹਾਂ, ਅਥਵਾ ਸਵਾਰੀ ਕਰਨ ਲੱਗਿਆਂ ਵੀ ਗਾਉਂਦਾ। ਕਾਰ ਮੋਟਰ ਗੱਡੀ ਹਾਥੀ ਘੋੜੇ 'ਤੇ ਸਵਾਰੀ ਕਰਦਿਆਂ ਹੋਇਆਂ ਤਦੋਂ ਵੀ ਗਾਉਂਦਾ ਹਾਂ, ਸਵਾਰ ਕੇ ਗਾਉਂਦਾ ਅੱਛੀ ਤਰ੍ਹਾਂ ਮਨ ਬਾਣੀ ਸਰੀਰ ਕਰਕੇ। ਸੰਗ ਚੱਲਣ ਕਉ ਤੋਸਾ ਦੀਨਾ, ਗੋਬਿੰਦ ਨਾਮ ਕੇ ਬਿਓਹਾਰੀ। ਸਾਨੂੰ ਤਾਂ ਸਤਿਗੁਰਾਂ ਨੇ ਅੰਤ ਸਮੇਂ ਨਾਲ ਜਾਣ ਵਾਲਾ ਤੋਸਾ ਹੈ, ਖਰਚਾ ਹੈ ਦਿੱਤਾ, ਹਰ ਕਾ ਨਾਮ ਊਹਾ ਸੰਗ ਤੋਸਾ। ਇਸ ਕਰਕੇ ਅਸੀਂ ਗੋਬਿੰਦ ਨਾਮ ਦੇ ਬਿਹਾਰੀ, ਜਿਹੜਾ ਵਪਾਰੀ ਬਣੇ ਹਾਂ। ਹੋਰ ਸਭ ਕੁਛ ਹੀ ਹੁਣ ਜੋ ਹੈ ਸਭ ਵਿਸਾਰ ਦਿੱਤਾ ਹੈ। ਅਵਰ ਬਿਸਾਰੀ ਬਿਸਾਰੀ ਨਾਮਦਾਨ ਗੁਰਪੂਰੈ ਦੀਓ ਮੈਂ ਇਹੋ ਆਧਾਰੀ ਰਹਾਉ। ਅਵਰ ਹੁੰਦਾ ਹੋਰ ਜਿਹੜੀ ਵਾਰਤਾ ਸੀ ਸਾਰੀ ਵਿਸਾਰੀ, ਹੋਰ ਸਾਰੀਆਂ ਗੱਲਾਂ ਭੁਲਾ ਦਿੱਤੀਆਂ ਨੇ, ਵਿਸਾਰ ਦਿੱਤੀਆਂ ਨੇ, ਹੋਰ ਜੋ ਸਭ ਛੱਡ ਕੇ ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਜਪਦੇ ਹਾਂ। ਕਦੋਂ ਕਦੋਂ ਗਾਉਣਾ, ਕਦੋਂ ਜਪਣਾ, ਦੁੱਖਨ ਗਾਵੋ ਸੁੱਖ ਪੀ ਗਾਵੋ ਮਾਰਗ ਪੰਥ ਸੰਹਾਰੀ। ਦੁੱਖਾਂ ਵਿੱਚ ਵੀ ਗਾਉਣਾ, ਦੁੱਖ ਵਿੱਚ ਛੱਡ ਨਹੀਂ ਦੇਣਾ। ਤੱਤੀ ਤਵੀ 'ਤੇ ਬਹਿ ਕੇ ਆਪ ਨੇ ਗਾਇਆ, ਆਰਾ ਚੱਲਦਿਆਂ ਜਪਜੀ ਸਾਹਿਬ ਦਾ ਪਾਠ ਕੀਤਾ, ਭਾਈ ਦਿਆਲਾ ਜੀ ਨੇ ਦੇਗਾ 'ਚ ਉੱਬਲਦਿਆਂ ਹੋਇਆਂ ਸੁਖਮਨੀ ਸਾਹਿਬ ਪੜ੍ਹਿਆ। ਸੋ ਇਸੇ ਪ੍ਰਕਾਰ ਸਤੀ ਰਾਮ ਭਾਈ ਜੀ ਨੇ ਜਪਜੀ ਸਾਹਿਬ ਪੜ੍ਹਿਆ, ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਉਂਦਿਆਂ ਜਪਜੀ ਸਾਹਿਬ ਸੋ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਦੁੱਖਾਂ ਵਿੱਚ ਗਾਉਂਦਾ ਹਾਂ, ਮੈਂ ਗਾਉਂਦਾ ਤਾਂ ਤੁਸੀਂ ਵੀ ਗਾਓ, ਸੁੱਖਾਂ ਵਿੱਚ ਵੀ ਗਾਉਂਦਾ ਹਾਂ, ਸੁੱਖਾਂ ਵਿੱਚ ਲੱਗ ਕੇ ਮੈਂ ਭੁੱਲ ਨਹੀਂ ਜਾਂਦਾ। ਇਸ ਗੱਲ ਵਿੱਚੋਂ ਸਾਵਧਾਨ ਰਹਿਣਾ ਕਿ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਇੱਕ ਵੱਖਰਾ ਟਰੈਕ ਹੈ, ਇਹ ਨਹੀਂ ਕਿ ਦੁੱਖ ਆ ਗਿਆ ਸੁੱਖ ਆ ਗਿਆ ਹੁਣ ਗਾਉਣਾ ਨਹੀਂ। ਮਹਾਰਾਜ ਜੀ ਨੇ ਸਰਸਾ ਨਦੀ ਪਾਰ ਕਰਕੇ ਆਸਾ ਦੀ ਵਾਰ ਲਗਵਾਈ, ਇਸੇ ਕਰਕੇ ਪੰਥਾਂ ਦੇ ਰਸਤੇ 'ਚ ਚੱਲਦਿਆਂ ਹੋਇਆਂ ਵੀ ਗਾਉਂਦਾ ਹਾਂ। ਸੋ ਪੰਥ ਹੁੰਦਾ ਰਾਹੀ ਹੋ ਕੇ ਰਸਤੇ 'ਚ ਤੁਰਿਆ ਜਾਂਦਾ, ਮੈਂ ਗਾਉਂਦਾ ਹਾਂ, ਤੁਰੇ ਜਾਂਦੇ ਹੋਏ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ। ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ। ਸਤਿਗੁਰੂ ਜੀ ਨੇ ਵਾਹਿਗੁਰੂ ਨਾਮ ਨੂੰ ਮੇਰੇ ਮਨ ਵਿੱਚ ਪਰਪੱਕ ਕੀਤਾ, ਪਰਪੱਕ ਕਰ ਦਿੱਤਾ ਕਿ ਨਾਮ ਨਾ ਛੱਡੀ, ਅਤੇ ਮੋਰੀ ਜਿਹੜੀ ਤਿਸਾ ਤੋਂ ਭਾਵ ਤ੍ਰਿਸ਼ਨਾ ਸੀ ਮੇਰੀ ਅੰਦਰਲੀ, ਉਹ ਹੌਲੀ ਹੌਲੀ ਬੁਝਾ ਦਿੱਤੀ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ। ਦਿਨ ਪੀ ਗਾਵੋ ਰੈਨੀ ਗਾਵੋ ਗਾਵੋ ਸਾਸ ਸਾਸ ਰਸਨਾਰੀ। ਮਹਾਰਾਜ ਕਹਿੰਦੇ ਮੈਂ ਦਿਨੇ ਵੀ ਗਾਉਂਦਾ ਅਤੇ ਜੇ ਰਾਤ ਹੋ ਗਈ ਕਹਿੰਦੇ ਰਾਤ ਨੂੰ ਵੀ ਗਾਉਂਦਾ, ਸੌਂਦਾ ਨਹੀਂ ਮੈਂ। ਸੋ ਗੁਣ ਗਾਵਤ ਰਹਿਣ ਬਿਹਾਨੀ। ਮਹਾਰਾਜ ਜੀ ਕਹਿੰਦੇ ਰਾਤ ਨੂੰ ਵੀ ਗਾਉਂਦਾ, ਜੇ ਸੌਂ ਵੀ ਜਾਵਾਂ ਸੁੱਤਿਆ ਹੋਇਆ ਵੀ ਮੈਂ ਗਾਉਂਦਾ, ਸੁੱਤੇ ਹੋਏ ਵੀ ਉਹਦਾ ਨਾਮ ਹਿਰਦੇ ਵਿੱਚ ਹੁੰਦਾ ਰਹਿੰਦਾ, ਹਰ ਵਕਤ ਜਾਪ ਅਤੇ ਸਵਾਸ ਸਵਾਸ ਜੀਵ ਦੇ ਨਾਲ ਰਸਨਾਰੀ ਤੋਂ ਭਾਵ ਜੀਵ ਨਾਲ ਵੀ ਗਾਉਂਦਾ। ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ। ਸਤ ਸੰਗਤ ਦੇ ਉੱਪਰ ਪੂਰਾ ਪੂਰਾ ਭਰੋਸਾ ਹੋ ਜਾਵੇ ਤਾਂ ਵਾਹਿਗੁਰੂ ਨੂੰ ਜਿਉਂਦਿਆਂ ਅਤੇ ਮਰਦਿਆਂ ਸੰਗੀ ਨਿਸ਼ਚੇ ਕਰਦਾ ਹੈ ਇਹ ਜੀਵ। ਸਤਸੰਗਤ 'ਤੇ ਭਰੋਸਾ ਕਰੀਏ। ਸਤਸੰਗਤ ਵਿੱਚ ਭਰੋਸਾ ਹੋਣ ਨਾਲ ਜੀਵਤ ਭਾਅ ਤੋਂ ਮਰਨਾ ਕੀਤਾ ਤਾਂ ਵਾਹਿਗੁਰੂ ਨੂੰ ਨਿਸ਼ਚੇ ਜਾਣਿਆ ਨਾਲ ਹੀ ਹੈ। ਸੰਗਾਰੀ ਜੋ ਸੰਗੀ ਹੈ ਮੇਰਾ, ਜਨ ਨਾਨਕ ਕਹੋ ਇਹੋ ਦਾਨ ਦੇਹੋ ਪ੍ਰਭ ਪਾਵੋ ਸੰਤ ਰੇਨ ਉਰ ਧਾਰੀ। ਮਹਾਰਾਜ ਕਥਨ ਕਰਦੇ, ਵਾਹਿਗੁਰੂ ਮੈਂ ਸੇਵਕ ਜਨ ਨੂੰ ਇਹ ਦਾਨ ਦਿਓ ਜੀ, ਤਾਂ ਜੋ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਾਂ ਅਤੇ ਨਾਮ ਨੂੰ ਹਿਰਦੇ 'ਚ ਧਾਰਨ ਕਰਾਂ। ਸਰਵਨੀ ਕਥਾ ਨੈਣ ਦਰਸ ਪੇਖੋ ਮਸਤਕ ਗੁਰਚਰਨਾਰੀ। ਸੰਗਤ ਵਿੱਚ ਬਹਿ ਕੇ ਕੰਨਾਂ ਨਾਲ ਕਥਾ ਸੁਣਾਂ, ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦੇਖਾਂ ਅਤੇ ਮਸਤਕ ਜਿਹੜਾ ਹੈ ਇਹ ਸਿਰ ਮੇਰਾ ਗੁਰਾਂ ਦੇ ਚਰਨਾਂ ਪਰ ਰੱਖਾਂ, ਗੁਰੂ ਸਾਹਿਬ ਦੇ ਚਰਨਾਂ ਪਰ ਮੱਥਾ ਟੇਕਾਂ ਭਾਵਨਾ ਕਰਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਆਸਾ ਘਰ ਦਸਵਾਂ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਦਸਵੇਂ ਘਰ ਸੁਰ ਤਾਰ 'ਚ ਗਾਉਣ ਦਾ ਹੁਕਮ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ। ਸਤਿਗੁਰੂ ਮਹਾਰਾਜ ਵੈਰਾਗ ਦਾ ਉਪਦੇਸ਼ ਕਰਦਿਆਂ ਹੋਇਆਂ ਫਰਮਾਉਂਦੇ ਹਨ, ਜਿਸ ਨੋ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਨ ਦੋ ਦਾਹਾ। ਮਹਾਰਾਜ ਕਹਿੰਦੇ ਭਾਈ ਗੁਰਮੁਖਾ, ਜਿਨ੍ਹਾਂ ਸੰਬੰਧੀਆਂ ਨੂੰ ਪੱਕੇ ਟਿਕੇ ਰਹਿਣ ਵਾਲਾ ਮੰਨਦਾ, ਇਹ ਮੇਰੇ ਸੰਬੰਧੀ ਪੱਕੇ ਨੇ, ਹੁਣ ਪੱਕੇ ਹੋ ਗਏ ਨੇ, ਇਹ ਮੇਰੇ ਸਦਾ ਵਾਸਤੇ ਨੇ, ਇਹ ਤਾਂ ਦੋ ਦਾਹਾ ਹੁੰਦਾ, ਭਾਵ ਦਸ ਦੂਣਾ ਵੀਹ ਦਿਨਾਂ ਦੇ ਪ੍ਰਾਹੁਣੇ ਆ। ਦੋ ਤੇ ਦਾਹਾ ਦਸ ਬਾਰਾਂ ਦਿਨ ਦੇ ਪ੍ਰਾਹੁਣੇ ਆ। ਦੋ ਦਾਹਾ ਹੁੰਦਾ, ਦੋ ਦਿਨਾਂ ਦੇ ਪ੍ਰਾਹੁਣੇ ਨੇ, ਤਾਂ ਇਸ ਕਰਕੇ ਇਹਨਾਂ ਦਾ ਅੰਤ ਨੂੰ ਦਾਹਾ ਹੋ ਜਾਣਾ, ਦਾਹ ਸੰਸਕਾਰ ਹੋ ਜਾਣਾ। ਇਹਨਾਂ ਦੇ ਉੱਤੇ ਬਹੁਤਾ ਵਿਸ਼ਵਾਸ ਨਾ ਕਰ। ਜਦੋਂ ਆਪਾਂ ਸਰੀਰਾਂ ਉੱਤੇ ਵਿਸ਼ਵਾਸ ਕਰਦੇ ਹਾਂ, ਸਰੀਰ ਚਾਹੇ ਕਿਸੇ ਦਾ ਵੀ ਹੋਵੇ, ਅੰਤ ਨੂੰ ਤਾਂ ਉਹ ਸਰੀਰ ਨੇ ਮਹਾਰਾਜ ਜੀ ਕਹਿੰਦੇ ਜਾਣਾ ਹੀ ਜਾਣਾ। ਫਿਰ ਸਰੀਰ ਉੱਤੇ ਵਿਸ਼ਵਾਸ ਕਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕਰੋ। ਸਤਿਗੁਰੂ ਜੀ ਐਸਾ ਸਰੂਪ ਹੈ, ਨਾ ਉਹ ਮਰੈ ਨਾ ਹੋਵੇ, ਸੋਗ ਦਿੰਦਾ ਰਹੇ ਨਾ ਚੁੱਕੈ ਭੋਗ। ਥਾਂ ਥਾਂ ਦੇ ਉੱਤੇ ਜਾ ਕੇ ਜੁੜਨ ਨਾਲੋਂ ਗੁਰੂ ਸਾਹਿਬ ਨਾਲ ਜੁੜੀਏ। 402 ਅੰਗ 'ਤੇ ਮਹਾਰਾਜ ਫਰਮਾਉਂਦੇ ਹਨ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ। ਪੁੱਤਰ ਜੋ ਨਜ਼ਰ ਆ ਰਿਹਾ ਸਾਹਮਣੇ, ਕਲੱਤਰ ਜੋ ਇਸਤਰੀ ਹੈ, ਗ੍ਰਹਿ ਤੋਂ ਭਾਵ ਘਰ ਹੈ, ਅਤੇ ਸਾਰੀ ਸਮੱਗਰੀ, ਇਹਨਾਂ ਸਾਰਿਆਂ ਦਾ ਜਿਹੜਾ ਅਸਨੇਹਾ ਹੁੰਦਾ ਨਾ, ਪ੍ਰੇਮ ਅਸਨਾਹਾ, ਇਹ ਝੂਠਾ ਹੀ ਦਿਖਾਵੇ ਮਾਤਰ ਹੀ ਹੁੰਦਾ। ਜਦੋਂ ਤੱਕ ਪੈਸੇ ਨਹੀਂ ਕਮਾਉਂਦਾ ਪੁੱਤਰ, ਉਦੋਂ ਤੱਕ ਬਹੁਤ ਪਿਆਰ ਕਰਦਾ। ਜਦੋਂ ਆਪ ਕਮਾਉਣ ਲੱਗ ਗਿਆ, ਫਿਰ ਕਹਿੰਦਾ ਇਹ ਪੈਸੇ ਹੁਣ ਖਰਾਬ ਕਰਦਾ ਬਾਪੂ ਤੋਂ। ਪਿਆਰ ਝੱਟ ਹੀ ਟੁੱਟ ਜਾਂਦਾ ਆਪਸ ਵਿੱਚ। ਮਤਲਬ ਵੀ ਪਿਆਰ ਹੈ ਰਿਸ਼ਤੇਦਾਰ ਦਾ, ਧੀਆਂ ਪੁੱਤਰਾਂ ਦਾ। ਮਹਾਰਾਜ ਕਹਿੰਦੇ ਤੂੰ ਇੱਥੇ ਭੁਲੇਖੇ ਵਿੱਚ ਨਾ ਰਹਿ, ਅਸਲ ਪਿਆਰ ਜਿੱਥੋਂ ਮਿਲਿਆ, ਜੋ ਕਰਨਾ ਉਹ ਗੁਰੂ ਸਾਹਿਬ ਨਾਲ ਕਰਨਾ। ਸਤਸੰਗਤ ਦਾ ਪਿਆਰ ਸਦੀਵ ਕਾਲ ਰਹਿਣ ਵਾਲਾ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤਹਿ, ਸਭ ਉੱਡ ਜਾਣੇ ਹੈ। ਰੇ ਮਨ ਕਿਆ ਕਰ ਹੈ ਹਾ ਹਾ। ਕਹਿੰਦੇ ਮੇਰੇ ਮਨ ਤੂੰ ਹਾਏ ਹਾਏ ਕੀ ਕਰਦਾ, ਜਾਂ ਹਾ ਹਾ ਹਾਸੇ ਕੀ ਕਰਦਾ, ਕਾਹਦੇ ਲਈ ਇੰਨੇ ਹੱਸਦਾ ਫਿਰਦਾ, ਕਾਹਦੇ ਲਈ ਹਾ ਹਾ ਹੁੰਦਾ, ਹਾੜੇ ਕੱਢਦਾ ਫਿਰਦਾ ਮਾਇਆ ਵਾਸਤੇ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਤੂੰ ਆਪਣੀ ਵਿਚਾਰ ਦ੍ਰਿਸ਼ਟੀ ਨਾਲ ਸੰਸਾਰ ਨੂੰ ਹਰ ਚੰਦੌਰੀ ਹੁੰਦੀ ਗੰਧਰਵ ਨਗਰੀ ਦੀ ਨਿਆਈ ਝੂਠਾ ਦੇਖਣਾ ਕਰ। ਰਾਤ ਨੂੰ ਜੇ ਅਸਮਾਨ ਵਿੱਚ ਦੇਖੀਏ ਤਾਂ ਇੱਕ ਚਿੱਟਾ ਜਿਹਾ ਰਸਤਾ ਜਿਹਾ ਬਣਿਆ, ਬਹੁਤ ਤਾਰਿਆਂ ਦਾ ਸਮੂਹ, ਜਿਹੜਾ ਆਕਾਸ਼ ਗੰਗਾ ਕਹਿੰਦੇ ਜਿਹਨੂੰ। ਪੁਰਾਣੇ ਪਿੰਡਾਂ ਦੇ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਹਰੀਚੰਦ ਰਾਜੇ ਦੀ ਨਗਰੀ ਹੈ, ਜਿਹੜੀ ਰਸਤੇ 'ਚ ਹੀ ਖਲੋ ਗਈ ਸੀ। ਤੋ ਮਹਾਰਾਜ ਕਹਿੰਦੇ ਜਿਵੇਂ ਉਹ ਨਕਲੀ ਗੱਲ ਹੈ ਜਾਂ ਝੂਠੀ ਹੈ ਉਹ ਕੋਈ ਨਹੀਂ ਉਹ, ਪਰ ਲੋਕੀ ਕਹਿੰਦੇ ਬਸ ਇੱਕ ਗੱਲ ਜੀ ਬਣਾਈ ਹੋਈ ਹੈ। ਕਹਿੰਦੇ ਇਸੇ ਤਰ੍ਹਾਂ ਹੀ ਹੈ, ਇਹ ਜਿਹੜਾ ਕੁਛ ਤੈਨੂੰ ਦਿਖਦਾ ਹੈ ਇਹ ਸਾਰਾ ਗੰਧਰਵਾ ਨਗਰੀ ਦੀ ਤਰ੍ਹਾਂ ਝੂਠਾ ਹੀ ਹੈ। ਇਸ ਲਈ ਤੂੰ ਇੱਕ ਰਾਮ ਪਰਮੇਸ਼ਰ ਦੇ ਭਜਨ ਦਾ ਲਾਹਾ ਲਾਭ ਖੱਟ ਲਾ ਜਿੰਨਾ ਖੱਟਿਆ ਜਾਂਦਾ। ਤੈਨੂੰ ਸਹੀ ਅਤੇ ਸੱਚੀ ਗੱਲ ਦੱਸਦੇ ਹਨ ਮਹਾਰਾਜ। ਕਹਿੰਦੇ ਕਮਾ ਇਹ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੈਸੇ ਬਸਤਰ ਦੇਹੇ ਓਢਾਨੇ ਦਿਨ ਦੋਏ ਚਾਰ ਭੋ ਰਾਹਾ। ਦ੍ਰਿਸ਼ਟਾਂਤ ਦਿੰਦੇ ਨੇ ਜਿਸ ਪ੍ਰਕਾਰ ਸਰੀਰ ਦੇ ਉੱਤੇ ਨਵੇਂ ਨਵੇਂ ਕੱਪੜੇ ਓੜ੍ਹਦੇ ਹਾਂ ਆਪਾਂ, ਪਹਿਰਦੇ ਹਾਂ, ਪਰ ਦੋ ਚਾਰ ਦਿਨਾਂ ਤੱਕ ਉਹ ਕੱਪੜੇ ਭੋ ਰਾਹਾ ਭੁਰ ਜਾਂਦੇ ਨੇ, ਫਟ ਜਾਂਦੇ ਨੇ, ਲਾਹ ਦਿੰਦੇ ਹਾਂ ਕੱਪੜੇ ਮੈਲੇ ਹੋ ਗਏ, ਲਾਹ ਦਿੱਤੇ। ਇਵੇਂ ਇਹ ਜੀਵਾਤਮਾ ਸਥੂਲ ਦੇਹ ਰੂਪੀ ਕੱਪੜਾ ਪਾਇਆ ਹੋਇਆ ਉੱਪਰ, ਚਾਰ ਕੁ ਦਿਨਾਂ ਨੂੰ ਕਿਸੇ ਦਿਨ ਇਸਨੇ ਜ਼ਰੂਰ ਭੁਰ ਜਾਣਾ, ਸਮਾਪਤ ਹੋ ਜਾਣਾ, ਬਦਲ ਦੇਣੀ ਦੇਹੀ ਆਪਾਂ ਨੇ। ਭੀਤ ਉਪਰੇ ਕੇ ਤੁਕ ਧਾਈਐ ਅੰਤ ਓਰ ਕੋ ਆਹਾ। ਭੀਤ ਹੁੰਦੀ ਕੰਧ ਉੱਤੇ ਕਿੰਨਾ ਕੁ ਦੌੜਨਾ ਹੁੰਦਾ, ਕੰਧ ਕੋਈ ਵੀ ਕਿੰਨੀ ਕੁ ਵੱਡੀ ਹੋ ਸਕਦੀ ਵੀ ਜਿੱਥੇ ਦੌੜੇ ਜਾਓ ਅੰਤ ਨੂੰ ਉਹ ਕੰਧ ਦਾ ਔਰ ਕੋ ਅੰਤ ਤਾਂ ਆ ਹੀ ਜਾਂਦਾ। ਇਸੇ ਤਰ੍ਹਾਂ ਸਰੀਰ ਰੂਪ ਕੰਧ ਉੱਤੇ ਕਿੰਨਾ ਕੁ ਦੌੜੇਗਾ, ਚਾਹੇ ਕਿੰਨੀ ਵੀ ਉਮਰ ਹੋ ਜਾਵੇ ਅੰਤ ਨੂੰ ਤਾਂ ਇਹਨੇ ਅਵਸ਼ ਚਲੇ ਜਾਣਾ। ਵੱਧ ਤੋਂ ਵੱਧ 100 ਸਾਲ ਦਾ ਹੋ ਜਾਏਗਾ, ਵੱਧ ਤੋਂ ਵੱਧ 110-120 ਸਾਲ ਦਾ ਹੋ ਕੇ ਚਲੇ ਹੀ ਤਾਂ ਜਾਣਾ। ਫਿਰ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਾਲਿਤਾ ਜਾਹਾ, ਜਿਸ ਤਰ੍ਹਾਂ ਜਿਹੜਾ ਅੰਬ ਹੁੰਦਾ ਜਲ ਪਾਣੀ ਕਹਿੰਦੇ ਜਿਹਨੂੰ, ਪਾਣੀ ਦਾ ਜਿਹੜਾ ਕੁੰਡ ਹੁੰਦਾ ਸੋ ਚਲਾ ਭਰ ਕੇ ਰੱਖਣਾ ਕੀਤਾ ਅਤੇ ਉਸ ਵਿੱਚ ਸਿੰਧ ਹੁੰਦਾ, ਸਿੰਧ ਲੂਣ ਪੈ ਜਾਵੇ ਤਾਂ ਉਹ ਗਲ ਜਾਂਦਾ, ਲੂਣ ਜਿਵੇਂ ਪਾਣੀ ਵਿੱਚ ਖੁਰ ਜਾਂਦਾ ਅੰਤ ਨੂੰ। ਇਸੇ ਤਰ੍ਹਾਂ ਸੰਸਾਰ ਰੂਪੀ ਕੁੰਡ ਜਿਹੜਾ ਹੈ ਨਾ, ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਪਿਆ, ਇਹਦੇ ਵਿੱਚ ਸਰੀਰ ਰੂਪੀ ਜਿਹੜਾ ਇਹ ਆਪਣਾ ਸਰੀਰ ਹੈ ਇੱਕ ਮਨ ਨੂੰ ਵੱਡਾ ਸਾਰਾ ਲੂਣ ਦਾ ਡਲਾ। ਜਦੋਂ ਸਾਡਾ ਸਰੀਰ ਪਾਣੀ ਦੇ ਵਿੱਚ ਲੂਣ ਦੀ ਤਰ੍ਹਾਂ ਪੈ ਗਿਆ ਅਤੇ ਹੌਲੀ 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 ਕਰਕੇ ਸਰੀਰ ਖਤਮ ਹੋ ਜਾਂਦਾ ਅੰਤ ਨੂੰ, ਪਦਾਰਥ ਨਹੀਂ ਜਾਂਦੇ ਤੂੰ ਚੱਲਿਆ ਜਾਏਗਾ ਖਾਂਦਾ ਖਾਂਦਾ। ਕਹਿੰਦੇ ਜਿਵੇਂ ਪਾਣੀ ਅਤੇ ਮਿੱਟੀ ਨਾਲ ਬਣਾ ਕੇ ਘੜਾ ਰੱਖਿਆ, ਚਾਹੇ ਉਹ ਕੱਚਾ ਭਾਵੇਂ ਪੱਕਾ ਘੜਾ, ਜੇ ਉਹ ਸਮੁੰਦਰ ਵਿੱਚ ਪੈ ਜਾਵੇ ਤਾਂ ਗਲ ਜਾਂਦਾ ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ। ਇਸੇ ਪ੍ਰਕਾਰ ਪੰਜਾਂ ਤੱਤਾਂ ਰੂਪੀ ਜਿਹੜਾ ਜਲ ਮਿੱਟੀ ਨਾਲ ਰਚਿਆ ਹੋਇਆ ਸਰੀਰ ਹੈ ਤੇਰਾ, ਇਹ ਸਰੀਰ ਰੂਪੀ ਘੜਾ ਸਮੁੰਦਰ ਵਿੱਚ ਪੈ ਕੇ ਗਲ ਜਾਂਦਾ। ਸੋ ਇਸ ਤਰ੍ਹਾਂ ਕਈ ਥਾਈਂ ਇਹ ਪਾਠ ਕੁੰਡ ਦੀ ਜਗ੍ਹਾ ਤੇ ਕੁੰਭ ਵੀ ਹੁੰਦਾ, ਜੈਸੇ ਅੰਬ ਕੁੰਭ ਕਰ ਰਾਖਿਓ। ਸੋ ਇਸੇ ਕਰਕੇ ਆਪਾਂ ਦੂਸਰਾ ਅਰਥ ਵੀ ਨਾਲ ਹੀ ਕੀਤਾ, ਆਵਗ ਆਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੋਹਤ ਚਸਾਹਾ। ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਦੀ ਆਗਿਆ ਆਵਗ ਤੋਂ ਭਾਵ ਆਉਂਦੀ ਹੈ, ਕਹਿੰਦੇ ਉਸੇ ਵੇਲੇ ਉੱਠ ਕੇ ਹੀ ਚੱਲਿਆ ਜਾਂਦਾ। ਹੁਕਮ ਹੁੰਦਾ ਚੱਲ ਬਈ, ਚੱਲ ਦਰਹਾਲ ਦੀਵਾਨ ਬੁਲਾ ਬੁਲਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਮੋਹਤ ਹੁੰਦਾ ਅੱਧੀ ਘੜੀ ਅਤੇ ਚਸਾਹਾ ਹੁੰਦਾ ਚੱਸਾ ਭਰ, ਵੀ ਦੇਰ ਨਹੀਂ ਲੱਗਦੀ। ਪਾਰ ਬ੍ਰਹਮ ਦੀ ਆਗਿਆ ਵਿੱਚ ਹੀ ਕਹਿੰਦੇ ਇਹ ਜਿਹੜਾ ਜੀਵ ਹੈ ਸੰਸਾਰ ਵਿੱਚ ਆਉਂਦਾ ਅਤੇ ਪਾਰ ਬ੍ਰਹਮ ਦੀ ਆਗਿਆ ਦੇ ਵਿੱਚ ਹੀ ਸੰਸਾਰ ਫਿਰ ਚੱਲਿਆ ਜਾਂਦਾ। ਇਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ, ਅੱਧੀ ਘੜੀ ਚਸੇ ਵਿੱਚ ਬਸ ਤੁਰਦਾ ਹੀ ਲੱਗਦਾ, ਹੁਣੇ ਹੀ ਸੀਗਾ ਅਤੇ ਹੁਣੇ ਹੀ ਹੈ ਨਹੀਂ। ਅਰੇ ਮਨ ਲੇਖੈ ਚੱਲ ਹੈ, ਲੇਖੈ ਬੈਸੈ, ਲੇਖੈ ਲੈਂਦਾ ਸਾਹਾ। ਆਪਣੇ ਮਨ ਨੂੰ ਸਮਝਾਈਏ ਤੂੰ ਲੇਖੇ ਵਿੱਚ ਹੀ ਚੱਲਦਾ, ਜਿੰਨਾ ਲਿਖਿਆ ਓਨਾ ਹੀ ਕਦਮ ਚੱਲਣਾ ਹੁੰਦਾ ਆਪਣਾ, ਲੇਖੇ ਵਿੱਚ ਹੀ ਆਪਾਂ ਬੈਠਦੇ ਹਾਂ, ਜਿੰਨਾ ਹੁਕਮ ਹੁੰਦਾ ਓਨਾ ਹੀ ਬੈਠਦੇ ਹਾਂ। ਆਪੇ ਸੰਗਤ ਸਦ ਬਹਾਲ ਹੈ, ਆਪੇ ਵਿਦਾ ਕਰਾਵ ਹੈ। ਜੇ ਲਿਖਿਆ ਸੰਗਤ ਵਿੱਚ ਸਾਰਾ ਸਮਾਂ ਬੈਠੂ ਉਹ ਉੱਠਦਾ ਹੀ ਨਹੀਂ, ਅਤੇ ਜੇ ਲਿਖਿਆ ਇੰਨਾ ਚਿਰ ਹੀ ਬੈਠੇਗਾ ਤਾਂ ਉਦੋਂ ਵੱਧ ਬੈਠ ਹੀ ਨਹੀਂ ਸਕਦਾ। ਅਤੇ ਲੇਖੇ ਵਿੱਚ ਹੀ ਸਵਾਸ ਲੈਂਦਾ, ਜਿੰਨੇ ਸਵਾਸ ਨੇ ਗਿਣਤੀ ਦੇ ਨੇ, ਇਹ ਮੀਟਰ ਚੱਲੀ ਜਾ ਰਿਹਾ, ਘਟਦੇ ਤੁਰੇ ਜਾ ਰਹੇ ਨੇ। ਕਹਿੰਦੇ ਤੇਰੀ ਹਰ ਇੱਕ ਗੱਲ ਚਿੱਤਰਗੁਪਤ ਲਿਖੀ ਜਾ ਰਹੇ ਨੇ, ਕਿਉਂਕਿ ਉਹ ਲਿਖਦੇ ਬਹੁਤ ਤੇਜ਼ ਨੇ। ਤੇਰਾ ਬੈਠਣਾ, ਤੇਰਾ ਉੱਠਣਾ, ਸਵਾਸਾਂ ਦਾ ਲੈਣਾ, ਸਾਰਾ ਹਿਸਾਬ ਕਰਦੇ, ਤੈਨੂੰ ਇਹਨਾਂ ਦਾ ਹਿਸਾਬ ਦੇਣਾ ਪਏਗਾ। ਤੀਓ ਉੱਠਦਾ ਤੂੰ ਹਾਏ ਕਹਿਣਾ, ਬਹਿੰਦਾ ਹਾਏ ਕਹਿਣਾ। ਕਹਿੰਦੇ ਉੱਠ ਵਾਹਿਗੁਰੂ ਕਹਿ, ਬੈਠ ਵਾਹਿਗੁਰੂ ਕਹਿ, ਫਿਰ ਤੇਰੇ ਸਵਾਸ ਵੀ ਸਫਲੇ ਹੋਣ, ਫਿਰ ਤਾਂ ਲੇਖਾ ਵੀ ਨਾ ਲਿਖਣ। ਉਹ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟ ਆਹਾ। ਤੈਨੂੰ ਚਾਹੀਦਾ ਕਿ ਸਤਿਗੁਰਾਂ ਦੇ ਚਰਨਾਂ ਦੀ ਓਟ ਆਹਾ ਲੈ, ਓਟ ਲੈ ਕੇ ਹਰ ਸਮੇਂ ਹਰੀ ਦੀ ਕੀਰਤੀ ਕਰ, ਤਾਂ ਤੂੰ ਸੰਸਾਰ ਸਮੁੰਦਰ ਤੋਂ ਤਾਂ ਬਚੇਗਾ। ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਾਈ। ਸੋ ਮਹਾਰਾਜ ਜੀ ਰਹਾਓ ਦੀਆਂ ਪੰਗਤੀਆਂ ਚ ਫਰਮਾਉਂਦੇ ਨੇ, ਜਾਓ ਕਿਰਪਾ ਗੋਬਿੰਦ ਭਈ। ਜਦੋਂ ਗੋਬਿੰਦ ਪਰਮੇਸ਼ਰ ਦੀ ਕਿਰਪਾ ਹੋਈ ਨਾ, ਜਦੋਂ ਕਿਰਪਾ ਹੁੰਦੀ ਤਾਂ ਪੁੱਠੀਆਂ ਗੱਲਾਂ ਤੋਂ ਸਿੱਧੀਆਂ ਸ਼ੁਰੂ ਹੋ ਜਾਂਦੀਆਂ ਹੋਣੀਆਂ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ। ਸੋ ਜਿਹੜੀ ਬਿਰਤੀ ਪੁੱਠੀ ਜਾ ਰਹੀ ਸੰਸਾਰ ਵੱਲ ਉਹ ਸਿੱਧੀ ਹੋ ਗਈ, ਕਹਿਣ ਤੋਂ ਭਾਵ ਕਿ ਭਜਨ ਸਿਮਰਨ ਵਿੱਚ ਲੱਗ ਗਈ। ਦੂਤ ਜਿਹੜੇ ਸੀ ਕਾਮ ਕ੍ਰੋਹ ਲੋਭ ਮੋਹ ਹੰਕਾਰ ਜਮਦੂਤ ਅਤੇ ਦੁਸ਼ਟ ਬੰਦੇ, ਇਹ ਹੌਲੀ ਹੌਲੀ ਸਿਮਰਨ ਬੰਦਗੀ ਕਰਨੇ ਕਰਕੇ ਮੇਰੇ ਮਿੱਤਰ ਬਣ ਗਏ, ਹੁਣ ਨਹੀਂ ਮੈਨੂੰ ਕੁਛ ਕਹਿੰਦੇ, ਪਰੇਸ਼ਾਨ ਨਹੀਂ ਕਰਦੇ। ਸੋ ਮਹਾਰਾਜ ਕਹਿੰਦੇ ਨੇ ਸਗਲ ਦੂਤ ਮੇਰੀ ਸੇਵਾ ਲਾਏ, ਉਲਟ ਕੇ ਮੇਰੇ ਸੇਵਕ ਬਣ ਗਏ ਨੇ। ਸੋ ਜਿਵੇਂ ਕਹਿੰਦੇ ਇੱਕ ਰਾਜਾ ਸੀ, ਅਚਾਨਕ ਦੇਵਨੇਤ ਨਾਲ ਉਹਦੇ ਘਰ ਵਿੱਚ ਇੱਕ ਅੰਨਾ ਪੁੱਤਰ ਪੈਦਾ ਹੋ ਗਿਆ ਅਤੇ ਵਜ਼ੀਰ ਦੇ ਘਰ ਵਿੱਚ ਲੜਕੀ ਪੈਦਾ, ਪਰ ਉਹ 3 ਅਸਥਨਾਂ ਵਾਲੀ ਹੋਈ ਅਤੇ ਕੁਟਵਾਲ ਦੇ ਘਰ ਵਿੱਚ ਇਸ ਪ੍ਰਕਾਰ ਕੁੱਬਾ ਪੁੱਤਰ ਜੰਮਿਆ। ਜਿਸ ਵੇਲੇ ਦੂਜੇ ਦਿਨ ਰਾਜ ਦਰਬਾਰ ਵਿੱਚ ਵਜ਼ੀਰ ਅਤੇ ਕੁਟਵਾਲ ਆਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਰਾਜੇ ਦੇ ਘਰ ਵਿੱਚ ਅੱਜ ਅੰਨਾ ਪੁੱਤਰ ਪੈਦਾ ਹੋਇਆ ਤਾਂ ਉਦੋਂ ਵਜ਼ੀਰ ਅਤੇ ਕੁਟਵਾਲ ਨੇ ਵੀ ਆਪਣਾ ਹਾਲ ਸੁਣਾਇਆ ਕਿ ਸਾਡੇ ਘਰ ਵਿੱਚ ਵੀ ਅੱਜ ਰਾਤ ਨੂੰ 3 ਅਸਥਨੀ ਲੜਕੀ ਅਤੇ ਕੁੱਬਾ ਲੜਕਾ ਪੈਦਾ ਹੋਇਆ। ਇਹ ਗੱਲ ਸੁਣ ਕੇ ਰਾਜਾ ਹੋਰ ਵੀ ਹੈਰਾਨ ਹੋ ਗਿਆ। ਜਦ ਜੋਤਸ਼ੀਆਂ ਨੂੰ ਸੱਦ ਕੇ ਪੁੱਛਿਆ ਕਿ ਕੀ ਕਾਰਨ ਹੈ ਜੋ ਅੱਜ ਰਾਤ ਨੂੰ ਮੇਰੇ ਘਰ ਵਿੱਚ ਅੰਨਾ ਪੁੱਤਰ ਵਜ਼ੀਰ ਦੇ ਘਰ ਵਿੱਚ ਇਹ ਲੜਕੀ ਹੋਈ ਅਤੇ ਕੁਟਵਾਲ ਦੇ ਘਰ ਵਿੱਚ ਕੁੱਬਾ ਲੜਕਾ ਜੰਮਿਆ। ਕਹਿਣ ਲੱਗੇ ਇਹ ਰਾਜਨ ਇਹ ਬੜਾ ਅਪਸ਼ਗਨ ਹੈ, ਜਿਸ ਵੇਲੇ ਇਹ ਵੱਡੇ ਹੋਣ ਉਸੇ ਵੇਲੇ ਇਹਨਾਂ ਨੂੰ ਦੇਸ਼ ਨਿਕਾਲਾ ਦੇਣਾ। ਰਾਜੇ ਨੇ ਕਿਹਾ ਸਤ ਬਚਨ। ਸੋ ਜਿਸ ਵੇਲੇ ਸਮਾਂ ਪਾ ਕੇ ਵੱਡੇ ਹੋਏ ਇਹਨਾਂ ਨੇ ਆਪਣੀ ਸੁਰਤ ਸੰਭਾਲੀ ਤਾਂ ਰਾਜਾ ਨੇ ਤਿੰਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਉਹ ਵਿਚਾਰੇ ਰੱਬ ਦੀ ਆਸ ਤੇ ਜੰਗਲ ਵਿੱਚ ਤੁਰਦੇ ਫਿਰਦੇ ਦਿਨ ਬਤੀਤ ਕਰਨ ਲੱਗੇ। ਜਦ ਭੁੱਖ ਨੇ ਬਹੁਤ ਸਤਾਇਆ ਤਾਂ ਆਪਸ ਵਿੱਚ ਕਹਿਣ ਲੱਗੇ ਹੁਣ ਕੀ ਕਰੀਏ। ਅੰਨੇ ਨੇ ਕਿਹਾ ਮੈਨੂੰ ਤਾਂ ਦਿਸਦਾ ਨਹੀਂ। ਇਹ ਵਿਚਾਰੀ ਲੜਕੀ ਬੜੀ ਮੁਸ਼ਕਿਲ ਆ ਬਣੀ ਤਾਂ ਰਾਜ ਪੁੱਤਰ ਨੇ ਕਿਹਾ ਮੈਂ ਹੇਠਾਂ ਹੁੰਦਾ, ਤੂੰ ਮੇਰੀ ਪਿੱਠ ਤੇ ਚੜ੍ਹ ਕੇ ਫਲ ਤੋੜ, ਕੁਛ ਆਪ ਖਾ ਕੁਛ ਮੈਨੂੰ ਦੇ ਕੁਛ ਲੜਕੀ ਨੂੰ ਖਵਾ। ਕੁੱਬੇ ਨੇ ਕਿਹਾ ਹੈ ਤਾਂ ਠੀਕ। ਉਸੇ ਵੇਲੇ ਰਾਜ ਪੁੱਤਰ ਕੁੱਬਾ ਹੋ ਕੇ ਖਲੋ ਗਿਆ ਤੇ ਉਹ ਕੁੱਬਾ ਉਹਦੀ ਪਿੱਠ ਤੇ ਚੜ੍ਹ ਕੇ ਚੰਗੇ ਚੰਗੇ ਫਲ ਆ ਤਾਂ ਤੋੜ ਕੇ ਖਾਈ ਜਾਵੇ, ਰਾਜ ਪੁੱਤਰ ਤੇ ਲੜਕੀ ਨੂੰ ਥੋੜੇ ਥੋੜੇ ਫਲ ਦੇਵੇ, ਆਪ ਚੰਗੇ ਚੰਗੇ ਖਾਵੇ, ਉਹਨਾਂ ਨੂੰ ਖਰਾਬ ਜੇ ਦੇ। ਲੜਕੀ ਨੇ ਅੰਨੇ ਦੇ ਕੰਨ ਵਿੱਚ ਕਿਹਾ ਕਿ ਸਾਨੂੰ ਫਲ ਥੋੜੇ ਸਿਰ ਦਾ ਆਪ ਬਹੁਤ ਖਾਈ ਜਾਂਦਾ। ਇਹ ਗੱਲ ਸੁਣ ਕੇ ਅੰਨੇ ਨੂੰ ਬੜਾ ਗੁੱਸਾ ਚੜ੍ਹ ਗਿਆ, ਕੁੱਬੇ ਨੂੰ ਪਟਕਾ ਕੇ ਧਰਤੀ ਤੇ ਸੁੱਟਤਾ। ਉਸ ਵੇਲੇ ਕੁੱਬੇ ਦਾ ਕੁੱਬ ਨਿਕਲ ਗਿਆ, ਨੌਂ ਵਰ ਨੌਂ ਹੋ ਗਿਆ। ਉਹ ਤਾਂ ਜਦ ਕੁੱਬੇ ਨੂੰ ਗੁੱਸਾ ਚੜਿਆ ਤਾਂ ਉਹਨੇ ਇੱਟ ਚੁੱਕ ਕੇ ਅੰਨੇ ਦੇ ਮੱਥੇ 'ਚ ਮਾਰੀ। ਉਸੇ ਵੇਲੇ ਉਹਦਾ ਗੰਦਾ ਖੂਨ ਨਿਕਲ ਗਿਆ ਤੇ ਅੱਖਾਂ ਵਿੱਚ ਜੋਤ ਆ ਗਈ। ਫਿਰ ਕੁੱਬੇ ਨੇ ਗੁੱਸੇ 'ਚ ਆ ਕੇ ਲੜਕੀ ਦੀ ਛਾਤੀ ਤੇ ਲੱਤ ਮਾਰੀ ਕਿ ਤੂੰ ਕਿਉਂ ਦੱਸਿਆ ਜਾਂ ਸਾਨੂੰ ਥੋੜੇ ਫਲ ਦਿੰਦਾ। ਉਸ ਵੇਲੇ ਉਹ ਲੜਕੀ ਦਾ ਤੀਜਾ ਅਸਥਣ ਜਿਹੜਾ ਸੀ ਉਹ ਦੱਬਿਆ ਗਿਆ। ਉਸੇ ਗੱਲ ਨੂੰ ਮੁੱਖ ਰੱਖਦਿਆਂ ਮਹਾਰਾਜ ਫਰਮਾਉਂਦੇ, ਜਦ ਗੋਬਿੰਦ ਦੀ ਕਿਰਪਾ ਹੋਈ ਤਾਂ ਸਭ ਕੋਈ ਪੁੱਠੀਆਂ ਗੱਲਾਂ ਤੋਂ ਵੀ ਸਿੱਧੀਆਂ ਹੋ ਜਾਂਦੀਆਂ, ਪ੍ਰਤੱਖ ਦੁਸ਼ਮਣੀ ਕਰਨ ਵਾਲੇ ਦੁਸ਼ਟ ਪੁਰਸ਼ ਵੀ ਸੱਜਣ ਹੋ ਜਾਂਦੇ ਨੇ। ਇਹ ਤਾਂ ਇੱਕ ਸਾਖੀ ਹੋਈ ਹੈ, ਬਾਕੀ ਸੰਸਾਰ ਭਰ ਦੀਆਂ ਬੇਅੰਤ ਸਾਖੀਆਂ ਜਿੱਥੇ ਸਭ ਕੁਛ ਪੁੱਠਾ ਹੁੰਦਾ ਹੋਇਆ ਵੀ ਸਿੱਧਾ ਹੋ ਜਾਂਦਾ ਜਦੋਂ ਗੁਰੂ ਸਾਹਿਬ ਦੀ ਕਿਰਪਾ। ਜਿੱਥੇ ਗੁਰੂ ਦੀ ਕਿਰਪਾ ਨਹੀਂ ਉੱਥੇ ਸਿੱਧਾ ਵੀ ਪੁੱਠਾ ਹੋਣਾ ਸ਼ੁਰੂ ਹੋ ਜਾਂਦਾ। ਮਹਾਰਾਜ ਇਹ ਸ਼ਬਦ ਰਾਹੀਂ ਸਮਝਾਉਂਦੇ ਨੇ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ। ਅਗਿਆਨ ਰੂਪੀ ਅੰਧਕਾਰ ਮਹਿ ਭਾਵ ਹਨੇਰੇ ਚ ਰਤਨ ਰੂਪ ਪਰਮੇਸ਼ਰ ਦਾ ਜਿਹੜਾ ਨਾਮ ਸੀ ਜਦੋਂ ਪ੍ਰਗਾਸੇ ਹੁੰਦਾ ਮੂੰਹ ਨਾਲ ਉਚਾਰਿਆ। ਪ੍ਰਗਾਸ ਕਰਨੇ ਦੇ ਕਈ ਅਰਥ ਨੇ, ਬਾਜਾ ਵਜਾਉਣ ਦੇ ਕਈ ਅਰਥ ਨੇ, ਬਾਜਿਓ ਬਾਜਾ ਇਹਦੇ ਕਈ। ਇੱਥੇ ਪ੍ਰਗਾਸੇ ਹੁੰਦਾ ਮੂੰਹ ਨਾਲ ਜਦੋਂ ਉਚਾਰਿਆ ਤਾਂ ਪਾਪਾਂ ਕਰਕੇ ਮਲੀਨ ਹੋਈ ਹੋਈ ਬੁੱਧੀ ਵੀ ਚੰਗੀ ਹੋ ਗਈ। ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਓ। ਜਿਸ ਵੇਲੇ ਗੋਬਿੰਦ ਪਰਮੇਸ਼ਰ ਦੀ ਕਿਰਪਾ ਹੋਈ ਤੇ ਸਤਿਗੁਰੂ ਮਿਲਾਈ ਮਿਲੇ ਤਾਂ ਹਰੀ ਨਾਮ ਕਰਕੇ ਕਹਿੰਦੇ ਸੁਖ ਸੰਪਦਾ ਆਦਿਕ ਸਾਰੇ ਹੀ ਫਲ ਪ੍ਰਾਪਤ ਹੋ ਗਏ। ਹੁਣ ਪਰਮੇਸ਼ਰ ਦੇ ਨਾਮ ਫਲ ਕਰਕੇ ਸ਼ੁਭ ਗੁਣਾਂ ਰੂਪੀ ਸੰਪਦਾ ਤੇ ਆਤਮ ਸੁਖ ਪ੍ਰਾਪਤ ਹੋ ਗਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੋਹੇ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਈ। ਮੈਂ ਸੀ ਕਿਰਪਨ ਸੂਮ ਬੰਦਾ, ਸੂਮ ਨੂੰ ਸੰਸਾਰ ਵਿੱਚ ਕੋਈ ਜਾਣਦਾ ਨਹੀਂ ਸੀ। ਜੋ ਕਿਰਪਾ ਗੋਬਿੰਦ ਭਈ, ਜਦੋਂ ਕਿਰਪਾ ਹੋਈ ਸਤਿਗੁਰੂ ਮਿਲੇ ਤਾਂ ਸਾਰੇ ਥਾਵਾਂ ਤੇ ਪ੍ਰਗਟ ਹੋ ਗਏ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕੋਈ ਨਾ ਜਾਣੈ ਕੋਈ ਨਾ ਮੰਨੈ ਸੇ ਪ੍ਰਗਟ ਹਰ ਦੁਆਰੇ। ਮਹਾਰਾਜ ਕਹਿੰਦੇ ਜਿਹਨੂੰ ਕੋਈ ਵੀ ਨਹੀਂ ਜਾਣਦਾ ਦੁਨੀਆਂ ਦੇ ਅੰਦਰ, ਉਹਨੂੰ ਸਾਰੇ ਜਾਣਨ ਲੱਗ ਜਾਂਦੇ ਨੇ ਜਦੋਂ ਨਾਮ ਜਪਣ ਲੱਗ ਜਾਂਦਾ। ਸੰਗ ਬੈਠ ਨੋ ਕਹੀ ਨਾ ਭਾਵਤ ਹੁਣ ਸਗਲ ਚਰਨ ਸੇਵਈ। ਮੈਂ ਕਿਸੇ ਦੇ ਨਾਲ ਬੈਠਣਾ ਨਹੀਂ ਸੀ ਪਾਉਂਦਾ, ਜਦੋਂ ਬਹਿੰਦਾ ਸੀ ਲੋਕ ਕੋਲੇ ਨਹੀਂ ਸੀ ਬਹਿੰਦੇ, ਪਰੇ ਨੂੰ ਕਰ ਦਿੰਦੇ ਸੀ ਮੈਨੂੰ, ਇਹ ਕਿਹੜਾ ਬੰਦਾ ਕੋਈ। ਜਦੋਂ ਗੋਬਿੰਦ ਦੀ ਕਿਰਪਾ ਹੋਈ ਸਤਿਗੁਰੂ ਮਿਲੇ, ਹੁਣ ਇਹੀ ਜਿਹੀ ਅਵਸਥਾ ਬਣ ਗਈ, ਅੰਦਰ ਪ੍ਰਕਾਸ਼ ਹੋ ਗਿਆ, ਤਾਂ ਹੁਣ ਸਾਰੇ ਲੋਕ ਮੇਰੇ ਚਰਨਾਂ ਦੀ ਕਹਿੰਦੇ ਸੇਵਾ ਕਰਦੇ ਨੇ। ਇਹ ਸਾਰੀ ਕਿਰਪਾ ਨਾਮ ਜਪਣ ਨਾਲ ਹੁੰਦੀ ਹੈ। ਆਡ ਆਡ ਕਾ ਫਿਰਤ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁਝ ਗਈ। ਪਹਿਲਾਂ ਹੁੰਦਾ ਸੀ ਆਡ ਆਡ ਹੁੰਦੀ, ਕੌਡੀ ਕੌਡੀ ਨੂੰ ਲੱਭਦੇ ਫਿਰਦੇ ਸੀ, ਕਾਣੀ ਕੌਡੀ ਨਹੀਂ ਸੀ ਕੋਈ ਦਿੰਦਾ, ਕਦੇ ਕਿਸੇ ਦੇ ਆੜ ਆਸਰੇ ਨੂੰ ਕਦੇ ਕਿਸੇ ਦੇ ਆਸਰੇ ਨੂੰ ਲੱਭਦੇ ਫਿਰਦੇ ਸੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਗੋਬਿੰਦ ਪਰਮੇਸ਼ਵਰ ਦੀ ਕਿਰਪਾ ਹੋਈ ਤੇ ਸਤਿਗੁਰੂ ਮਿਲੇ ਤਾਂ ਹੁਣ ਸਾਰੀ ਤ੍ਰਿਸ਼ਨਾ ਮਨ ਵਿੱਚੋਂ ਬੁੱਝ ਗਈ। ਏਕ ਬੋਲ ਪੀ ਖਬਤੋ ਨਾਹੀ ਸਾਧ ਸੰਗਤ ਸੀਤ ਲਈ। ਪਹਿਲੇ ਮੈਂ ਕਿਸੇ ਦਾ ਇੱਕ ਬੋਲ ਵੀ ਖਬਤੋ ਨਾਹੀ ਸਹਾਰ ਨਹੀਂ ਸੀ ਸਕਦਾ, ਮਾੜੀ ਜਿਹੀ ਗੱਲ ਤੇ ਇੰਨਾ ਗੁੱਸਾ ਚੜ੍ਹਦਾ ਸੀ, ਹਰ ਵੇਲੇ ਗੁੱਸੇ 'ਚ ਲਾਲੋ ਲਾਲ ਹੀ ਰਹਿੰਦਾ। ਪਰ ਜਦੋਂ ਗੋਬਿੰਦ ਪਰਮੇਸ਼ਰ ਦੀ ਕਿਰਪਾ ਹੋਈ, ਇੰਨੀ ਸ਼ੀਤਲਤਾ ਆ ਗਈ ਮਨ 'ਚ, ਸਤਿਗੁਰੂ ਮਿਲੇ ਤਾਂ ਉਹਨਾਂ ਦੀ ਨਜ਼ਰ ਕਰਕੇ ਸਤਸੰਗਤ ਦੇ ਸਦਕੇ ਮੇਰਾ ਮਨ ਸੀਤਲਾ ਹੀ ਹੋ ਗਿਆ, ਸ਼ਾਂਤ ਹੋ ਗਿਆ। ਹੁਣ ਕੋਈ ਕੁਛ ਵੀ ਕਹੀ ਜਾਵੇ ਪਤਾ ਹੀ ਨਹੀਂ ਲੱਗਦਾ, ਕਿਉਂਕਿ ਪਹਿਲਾਂ ਮੈਂ ਬਾਹਰੋਂ ਦੇਖਦਾ ਸੀ ਬੰਦਾ, ਹੁਣ ਮੈਂ ਉਹਨੂੰ ਅੰਦਰੋਂ ਦੇਖਦਾ ਕਿ ਅੰਦਰ ਤਾਂ ਉਹੀ ਬੈਠਾ, ਕਾਹਦਾ ਗੁੱਸਾ ਕਰਨਾ, ਉਹੀ ਤਾਂ ਪ੍ਰੇਰਦਾ ਇਹਨੂੰ, ਮੇਰੇ 'ਚ ਹੀ ਔਗਣ ਹੋਣਗੇ, ਤਾਂਹੀਓ ਮੈਨੂੰ ਇਹ ਕਹਿੰਦਾ। ਏਕ ਜੀਹ ਗੁਣ ਕਵਨ ਵਖਾਨਾ ਅਗਮ ਅਗਮ ਅਗਮਈ। ਇੱਕ ਜੀਵ ਨਾਲ ਮੈਂ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣਾਂ ਨੂੰ ਕਹਾਂ, ਕਿਉਂ ਜੀਵ ਇੱਕ ਹੈ ਅਤੇ ਗੁਣ ਬਹੁਤੇ ਨੇ। ਉਹ ਪਰਮੇਸ਼ੁਰ ਪਿੱਛੇ ਵੀ ਅਗਮ ਸੀ, ਹੁਣ ਵੀ ਅਗਮ ਹੈ, ਅੱਗੇ ਨੂੰ ਵੀ ਅਗਮ ਹੋਵੇਗਾ। ਅਪਹੁੰਚ ਕਹਿੰਦੇ ਨੇ, ਅਗਮਤਾ ਹੁੰਦੀ ਪਹੁੰਚਣਾ, ਆਗਮ ਅਪਹੁੰਚ। ਮਨ ਕਰਕੇ ਅਗਮ ਹੈ, ਬਾਣੀ ਕਰਕੇ ਅਗਮ ਹੈ, ਸਰੀਰ ਕਰਕੇ ਅਗਮ ਹੈ, ਵੇਦਾਂ ਸ਼ਾਸਤਰਾਂ ਕਰਕੇ ਬੇਅੰਤ ਹੈ, ਖੌਫ ਤੋਂ ਰਹਿਤ ਹੈ। ਦਾਸ 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 ਕੋ ਕਰੀ ਆਹੋ ਜਨ ਨਾਨਕ ਹਰ ਸਰਣਈ। ਮੈਂ ਦਾਸ ਨੂੰ ਆਪਣੇ ਦਾਸਾਂ ਦਾ ਦਾਸ ਕਰ ਲਓ ਮਹਾਰਾਜ ਜੀ, ਮੈਂ ਜਾਣੇ ਤਾਂ ਵਾਹਿਗੁਰੂ ਇਹ ਪਰਮਾਤਮਾ ਆਪਦੀ ਸ਼ਰਨ ਗ੍ਰਹਿਣ ਕਰ ਲਈ ਹੈ। ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਅਰੇ ਮੂੜੇ ਲਾਹੇ ਕਹੋ ਤੂੰ ਢੀਲਾ ਢੀਲਾ, ਤੋਟੇ ਕਹੋ ਬੇਗ ਧਾਇਆ। ਕਹਿੰਦੇ ਮੂਰਖ ਬੰਦਿਆ, ਲਾਭ ਲੈਣ ਵੱਲੋਂ ਤੂੰ ਹਮੇਸ਼ਾ ਢਿੱਲੇ ਹੀ ਪਿਆ ਰਹੇ ਨੇ, ਢਿੱਲੇ ਹੀ ਪਿਆ ਰਹੇ ਨੇ। ਜਦ ਨਾਮ ਜਪਣ ਦੀ ਵਾਰੀ ਆਉਂਦੀ, ਕੋਈ ਪਾਠ ਪੂਜਾ ਦੀ ਗੱਲ ਆਉਂਦੀ, ਤੂੰ ਢਿੱਲੇ ਹੀ ਹੋ ਜਾਂਦਾ ਜਦੇ, ਅਤੇ ਜਿਸ ਪਾਸੇ ਚੱਲਣ ਕਰਕੇ ਤੈਨੂੰ ਘਾਟਾ ਪੈਂਦਾ, ਸਵਾਸਾਂ ਦੇ ਘਾਟੇ ਪੈਂਦੇ, ਸਵਾਸ ਘੱਟਦੇ, ਉੱਧਰ ਨੂੰ ਬੜਾ ਭੱਜ ਭੱਜ ਕੇ ਜਾਂਦਾ, ਜਿੱਥੇ ਸਾਰੇ ਸਵਾਸ ਖਰਾਬ ਹੀ ਹੁੰਦੇ ਨੇ ਉੱਧਰ ਨੂੰ ਕਿਉਂ ਭੱਜਦਾ। ਸਸਤ ਵੱਖਰ ਤੂੰ ਕਿੰਨਾ ਹੈ ਨਾਹੀ, ਪਾਪੀ ਬਾਧਾ ਰੇ ਨਾਇਆ। ਨਾਮ ਰੂਪੀ ਸਸਤੇ ਸੌਦੇ ਨੂੰ ਤੂੰ ਲੈਂਦਾ ਨਹੀਂ, ਇਹ ਪਾਪ ਆਤਮਾ ਤੂੰ ਰੇ ਨਾਇਆ ਹੁੰਦਾ, ਰਿਣਾਂ ਵਿੱਚ ਭਾਵ ਕਰਜ਼ਿਆਂ 'ਚ, ਰਿਖੀ ਦੰਡ, ਪਿੱਤਰ ਦੰਡ, ਦੇਵ ਦੰਡ, ਜਮ ਦੰਡ, ਇਹਨਾਂ ਨਾਲ ਹੀ ਬੰਨਿਆ ਹੋਇਆ। ਕਹਿੰਦੇ ਪਾਪੀ ਤੂੰ ਪਰਮੇਸ਼ਰ ਦੇ ਨਾਮ ਵੱਲੋਂ ਬੱਝਿਆ ਹੋਇਆ, ਤੂੰ ਨਾਮ ਨੂੰ ਸਿਮਰਦਾ ਨਹੀਂ, ਪਰ ਨਾਮ ਦੇ ਸਿਮਰਨੇ ਕਰਕੇ ਸਾਰੇ ਰਿਣ ਉੱਤਰ ਜਾਂਦੇ ਨੇ। ਸਤਿਗੁਰ ਤੇਰੀ ਆਸ ਆਇਆ। ਇਹ ਸਤਿਗੁਰੂ ਮੈਂ ਤੇਰੀ ਆਸ ਧਾਰ ਕੇ ਆਇਆ ਹਾਂ, ਮੈਨੂੰ ਤੇਰੇ 'ਤੇ ਆਸ ਹੈ, ਕਿਰਪਾ ਕਰੋ ਮੇਰੇ 'ਤੇ। ਅਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟ ਆਇਆ ਰਹਾਉ। ਇਹ ਪਾਰ ਬ੍ਰਹਮ ਰੂਪ ਸਤਿਗੁਰੂ ਜੀ, ਆਪ ਜੀ ਦਾ ਤਾਂ ਨਾਮ ਹੀ ਪਤਤ ਪਾਵਨ ਹੈ, ਪਾਪੀਆਂ ਦੇ ਪਵਿੱਤਰ ਕਰਨ ਵਾਲਾ। ਮੈਂ ਇਹੀ ਗੱਲ ਸੁਣ ਕੇ ਆਪ ਜੀ ਦੀ ਓਟ ਤੱਕ ਕੇ ਆਪ ਦੀ ਹਜ਼ੂਰੀ 'ਚ ਆਪ ਦੀ ਸ਼ਰਨ ਆਇਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੰਧਣ ਵੈਣ ਸੁਣ ਹੈ ਉਰਝਾਵ ਹੈ ਨਾਮ ਲੈ ਤੇ ਅਲਕਾਇਆ। ਕਹਿੰਦਾ ਮੇਰਾ ਮਨ ਇਸਤਰੀ ਆਦਿਕਾਂ ਦੇ ਗੰਦੇ ਬਚਨ ਸੁਣਦਾ, ਕਾਮ ਦੀਆਂ ਗੱਲਾਂ ਸੁਣਦਾ, ਕੋਈ ਚੋਰੀ ਠੱਗੀ ਦੀਆਂ ਗੱਲਾਂ ਸੁਣਦਾ, ਕੋਈ ਨਿੰਦਾ ਦੀਆਂ ਗੱਲਾਂ ਸੁਣਦਾ, ਗੰਦੀਆਂ ਗੱਲਾਂ ਜਿਹੜੀਆਂ ਸੁਣਦਾ, ਅਤੇ ਉਹਨਾਂ ਦੇ ਵਿੱਚ ਤਾਂ ਬੜਾ ਉਰਝਾਵ ਹੈ, ਫਸ ਜਾਂਦਾ। ਹੋਰ ਸੁਣਾ ਹੋਰ ਸੁਣਾ, ਕਹਿੰਦਾ ਉੱਚੀ ਬੋਲ, ਸਾਫ਼ ਸਾਫ਼ ਗੱਲ ਸੁਣਾ। ਅਤੇ ਪਰਮੇਸ਼ਰ ਦੇ ਨਾਮ ਲੈਣ ਵੱਲੋਂ ਕਹਿੰਦੇ ਆਲਸ ਕਰਦਾ, ਅਲਕਾ ਜਾਂਦਾ, ਇਹ ਹਟਦਾ ਹੀ ਨਹੀਂ ਹੁਣ ਬੋਲਣੋਂ, ਇਹ ਹੁਣ ਕਦੋਂ ਕੀਰਤਨ ਮੁੱਕੂਗਾ, ਇਹ ਪਾਠ ਕਦੋਂ ਮੁੱਕੂਗਾ, ਇਹ ਨਿਤਨੇਮ ਕਦੋਂ ਮੁੱਕਣਾ, ਹੁਣ ਖਹਿੜਾ ਕਦੋਂ ਛੁੱਟੂਗਾ ਇਹਤੋਂ। ਇਸ ਪ੍ਰਕਾਰ ਕਹਿੰਦੇ ਨੇ, ਜਿਹੜੀ ਗੱਲ ਤੈਨੂੰ ਫਾਇਦਾ ਕਰਦੀ ਹੈ ਉਹ ਤੈਨੂੰ ਨੁਕਸਾਨੀ ਲੱਗਦੀ, ਜਿਹੜੀ ਨੁਕਸਾਨ ਕਰਦੀਆਂ ਗੱਲਾਂ ਤੈਨੂੰ ਉਹ ਫਾਇਦੇ 'ਚ ਲੱਗਦੀਆਂ ਨੇ। ਇਹ ਹਮੇਸ਼ਾ ਆਪਣੇ ਮਨ ਦੇ ਅੰਦਰ ਜਿਹੜੇ ਉਲਟ ਵਿਚਾਰ ਹੈ ਇਹਨਾਂ ਨੂੰ ਸਿੱਧੇ ਕਰ। ਨਿੰਦ ਚਿੰਦ ਕਹੋ ਬਹੁਤ ਉਮਾਹਿਓ ਬੂਝੀ ਉਲਟਾਇਆ। ਕਿਸੇ ਦੀ ਨਿੰਦਿਆ ਹੋਵੇ, ਕਿਸੇ ਦੀ ਚਿੰਦ ਉਸਤਤੀ ਹੋਵੇ, ਇਹਨਾਂ ਗੱਲਾਂ 'ਚ ਬੜਾ ਉਤਸ਼ਾਹ ਕਰਕੇ ਅੱਖਾਂ ਖੁੱਲੀਆਂ ਖੋਲ੍ਹ ਕੇ ਤਾਹਾਂ ਨੂੰ ਗਾਹਾਂ ਗਾਹਾਂ ਹੋ ਕੇ ਸੁਣਦਾ। ਇਸ ਮਨ ਨੇ ਉਲਟ ਗੱਲ ਦੀ ਬੂਝੀ ਭਾਵ ਸਮਝੀ ਹੈ, ਸੋ ਇਸ ਮਨ ਨੇ ਉਲਟ ਗੱਲ ਹੀ ਹਮੇਸ਼ਾ ਸਮਝੀ ਹੈ, ਸਿੱਧੀ ਗੱਲ ਨੂੰ ਕਦੇ ਸੁਣਦਾ ਹੀ ਨਹੀਂ। ਇਹ ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਦ ਖਾਹੇ ਹਰ ਕਾਇਆ। ਪਰਾਏ ਧਨ ਦੀ ਗੱਲ ਹੋਏ, ਪਰ ਤਨ ਪਰਾਏ ਪੁੱਤਰ, ਪਰ ਤੀ ਪਰਾਈ ਇਸਤਰੀ, ਪਰਾਈ ਨਿੰਦਿਆ ਕਰ ਰਿਹਾ, ਅਖਾਦ ਹੁੰਦਾ ਨਾ ਖਾਣ ਯੋਗ ਵਸਤੂ ਨੂੰ ਖਾ ਰਿਹਾ, ਅਤੇ ਹਰ ਕਾਇਆ ਕਹਿੰਦਾ ਹਲਕੇ ਕੁੱਤੇ ਵਾਂਗੂ ਭੱਜਿਆ ਫਿਰਦਾ ਚਾਰੇ ਪਾਸੇ। ਸਾਚ ਧਰਮ ਸਿਉਂ ਰੁਚ ਨਹੀਂ ਆਵੈ, ਸਤ ਸੁਨਤ ਛੋਹਾਇਆ। ਸੱਚੇ ਧਰਮ ਨਾਲ ਤੇਰੀ ਰੁਚੀ ਕਰਨੀ ਆਉਂਦੀ ਹੋਈ ਨਹੀਂ, ਅਤੇ ਸੱਚੀ ਗੱਲ ਨੂੰ ਸੁਣ ਕੇ ਛੁਹਾਇਆ। ਕਹਿੰਦੇ ਐਂ ਗੁੱਸਾ ਚੜ੍ਹਦਾ ਤੈਨੂੰ, ਜਿਵੇਂ ਕਹਿੰਦੇ ਨਾਮ ਸੁਨਤ ਜਨ ਬਿੱਛੂ ਡਸਾਨਾ, ਨਾਮ ਦੀ ਗੱਲ ਸੁਣਦੇ ਤਾਂ ਐਂ ਲਾ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੁੰਦਾ ਕਿਤੇ। ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ। ਜੋ ਪ੍ਰਭੂ ਠਾਕੁਰ ਦੀਨਾ ਪਰ ਦਿਆਲੂ ਹੈ ਨਾ ਹਮੇਸ਼ਾ, ਉਸ ਕਿਰਪਾਲੂ ਪਰਮਾਤਮਾ ਅੱਗੇ ਬੇਨਤੀ ਕਰ, ਹੇ ਮਹਾਰਾਜ ਜਿਵੇਂ ਭਗਤਾਂ ਨੂੰ ਹੇ ਹਰੀ ਆਪਨੇ ਨਾਮ ਦੀ ਓਟ ਦਿੱਤੀ ਹੈ ਨਾ, ਨਾਨਕ ਆਹੇ ਸਰਨ ਪ੍ਰਭ ਆਇਓ ਅਰਾਖ ਲਾਜ ਅਪਨਾਇਆ। ਉਵੇਂ ਮੈਂ ਵੀ ਮਹਾਰਾਜ ਆਹੇ ਤੋਂ ਭਾਵ ਚਾਹ ਕਰਕੇ ਹੇ ਵਾਹਿਗੁਰੂ ਆਪ ਦੀ ਸ਼ਰਨ 'ਚ ਆਇਆ, ਆਪ ਆਪਣੀ ਲੱਜਾ ਰੱਖੋ, ਮੇਰੇ 'ਤੇ ਵੀ ਕਿਰਪਾ ਕਰੋ, ਮੇਰੇ 'ਚ ਇਹ ਔਗਣ ਨੇ ਜੀ, ਜਿੱਥੇ ਤਾਂ ਕੁਛ ਮਾੜਾ ਹੁੰਦਾ ਉੱਧਰ ਨੂੰ ਮੈਂ ਭੱਜ ਕੇ ਜਾਂਦਾ, ਜਦੋਂ ਤੁਹਾਡੇ ਕੋਲ ਆਉਂਦਾ ਮੇਰੇ ਪੈਰ ਹੀ ਖੜਨ ਲੱਗ ਜਾਂਦੇ ਨੇ, ਗੋਡੇ 'ਚ ਦੁਖਣ ਲੱਗ ਜਾਂਦੇ ਨੇ, ਮੌਰ ਦੁਖਣ ਲੱਗ ਜਾਂਦੇ ਨੇ, ਆਵਾਸੀਆਂ ਆਉਣ ਲੱਗ ਜਾਂਦੀਆਂ ਵੀ ਹੁਣ ਮਹਾਰਾਜ ਕੋਲ ਕਿੱਥੇ ਬੈਠਾਂਗੇ ਜਾ ਕੇ। ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ। ਆਸਾ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਜਿਹੜਾ ਜੀਵ ਹੈ ਨਾ ਮਿਥਿਆ ਪਦਾਰਥਾਂ ਦੇ ਸਮੁਦਾ ਦੇ ਸੰਗ ਉਹਨਾਂ ਦੇ ਨਾਲ ਲੰਪਟ ਹੋ ਰਿਹਾ, ਚਿੰਬੜਿਆ ਪਿਆ। ਸੋ ਇਹਨਾਂ ਤੋਂ ਸੰਗਣਾ ਸੀ ਪਦਾਰਥਾਂ ਤੋਂ, ਮਾੜੇ ਕੰਮਾਂ ਤੋਂ, ਉਲਟਾ ਇਹਨਾਂ ਪਦਾਰਥਾਂ ਨਾਲ ਲੰਪਟ ਹੋ ਰਹੇ ਤੇ ਮਾਇਆ ਦੇ ਮੋਹ ਕਰਕੇ ਜਿਹੜੇ ਨੇ ਬੱਝੇ ਪਏ ਨੇ। ਜੈ ਜਾਨੋ ਸੋ ਚੀਤ ਨ ਆਵੈ ਅਹੰ ਬੁੱਧ ਭਏ ਆਂਧੇ। ਜਿੱਥੇ ਪ੍ਰਲੋਕ ਜਾਣਾ ਉਹ ਘਰ ਤਾਂ ਯਾਦ ਨਹੀਂ ਆਉਂਦਾ, ਤੇ ਹੰਗਤਾ ਵਾਲੀ ਬੁੱਧੀ ਕਰਕੇ ਜੀਵ ਅੰਨੇ ਹੋ ਰਹੇ ਨੇ। ਮਨ ਬੈ ਰਾਗੀ ਕਿਉਂ ਨਾ ਆਰਾਧੇ। ਇਹ ਚੰਚਲ ਮਨ ਹੇ ਵਿਰਾਗ ਮਨ, ਪ੍ਰੇਮੀ ਹੋ ਕੇ ਤੂੰ ਨਾਮ ਨੂੰ ਕਿਉਂ ਨਹੀਂ ਆਰਾਧਦਾ, ਕਿਉਂ ਮੇਰਾ ਨੁਕਸਾਨ ਕਰੀ ਜਾਂਦਾ, ਤੂੰ ਸਵਾਸਾਂ ਨੂੰ ਖਾ ਗਿਆ ਮੇਰਿਆਂ ਨੂੰ, ਤੂੰ ਅੰਮ੍ਰਿਤ ਖਾ ਗਿਆ ਅੰਦਰੋਂ, ਵਿਸ਼ਿਆਂ ਵਿਕਾਰਾਂ ਨਾਲ ਲੱਗ ਕੇ ਇੰਦਰੀਆਂ ਦੇ ਰਾਹੀਂ ਤੂੰ ਸਵਾਦ ਲਈ ਜਾਂਦਾ, ਤੈਨੂੰ ਪਤਾ ਨਹੀਂ ਤਾਂ ਲੇਖਾ ਦੇਣਾ ਪੈਣਾ, ਤੂੰ ਚੰਗਾ ਕੰਮ ਕਿਉਂ ਨਹੀਂ ਕਰਦਾ, ਮਨ ਨੂੰ ਸਮਝਾਓ। ਮਹਾਰਾਜ ਕਹਿੰਦੇ ਮਨ ਨੂੰ ਤੂੰ ਮੇਰੇ ਕੋਲ ਲਿਆ, ਇੱਥੇ ਬਿਠਾ, ਇਹਨੂੰ ਸਮਝਾ, ਸਤਸੰਗਤ ਕਰਾ, ਇਹਨੂੰ ਫਿਰ ਇਹ ਸਮਝ ਜਾਏਗਾ। ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਬਿਖੈ ਕੀ ਵਿਆਧੇ ਰਹਾਓ। ਤੂੰ ਇਸ ਦੇਹ ਰੂਪੀ ਕੱਚੀ ਕੋਠੀ 'ਚ ਵੱਸ ਰਿਹਾ, ਤੇਰੇ ਨਾਲ ਸਾਰਿਆਂ ਵਿਸ਼ਿਆਂ ਦੀ ਬਿਮਾਰੀ ਲੱਗੀ ਹੋਈ ਹੈ, ਤੇ ਇਹਨੂੰ ਇਹ ਕਿੱਥੋਂ ਚਿੰਬੜ ਗਈਆਂ ਚੀਜ਼ਾਂ, ਕਿਉਂਕਿ ਸ਼ੁਰੂ ਤੋਂ ਲੈ ਕੇ ਤੂੰ ਕਦੇ ਬੰਦਗੀ ਵਾਲਾ ਪਾਸਾ ਹੀ ਨਹੀਂ ਦੇਖਿਆ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਮੇਰੀ ਮੇਰੀ ਕਰਤ ਦੇ ਨਰੈਣ ਬਿਹਾਵੈ ਪਾਲ ਖਿਨ ਛੀਜੈ ਅਰਜਾਧੇ। ਇਹ ਮੇਰੀ ਵਸਤੂ ਹੈ, ਇਹ ਮੇਰੀ ਜ਼ਮੀਨ ਹੈ, ਇਹ ਮਾਇਆ ਮੇਰੀ ਹੈ, ਇੰਝ ਕਰਦਿਆਂ ਰਾਤ ਦੇ ਨਹੀਂ ਗੁਜ਼ਰਦੇ ਜਾਂਦੇ ਨੇ, ਹੈ ਨਹੀਂ ਵੈਸੇ ਆਪਣੀ, ਕਿੱਥੇ ਹੈ ਤੇਰੀ, ਸਰੀਰ ਛੱਡਦਿਆਂ ਸਾਰੀ ਤਾਂ ਤੇਰੀ ਰਹਿਣੀ ਨਹੀਂ, ਦੇਹੀ ਨਹੀਂ ਤੇਰੀ ਹੈ। ਕਹਿੰਦੇ ਪਲ ਪਲ ਤੇ ਖਿਣ ਖਿਣ ਕਰਕੇ ਤੇਰੀ ਅਰਜਾਦ ਜਿਹੜੀ ਆਜੂ ਉਮਰ ਆ ਤੇਰੀ, ਉਹ ਨਾਸ ਹੁੰਦੀ ਤੁਰੀ ਜਾ ਰਹੀ ਹੈ। 403 ਅੰਗ ਤੇ ਫਰਮਾਉਂਦੇ ਨੇ, ਜੈਸੇ ਮਿੱਠਾ ਸਵਾਦ ਲੋਭਾਏ ਝੂਠ ਧੰਦ ਦੁਰਗਾਧੇ। ਕਹਿੰਦੇ ਜਿਵੇਂ ਮਿੱਠੇ ਗੁੜ ਉੱਤੇ ਮੱਖੀ ਬੜੀ ਘੁੰਮਦੀ ਗੇੜੇ ਮਾਰਦੀ, ਮੁੜ ਕੇ ਉਹਦੇ ਖੰਭ ਫਸ ਜਾਂਦੇ ਫਿਰ ਮਰ ਜਾਂਦੀ ਹੈ। ਕਹਿੰਦੇ ਉਹ ਹੀ ਮਿੱਠੇ ਸਵਾਦਾਂ ਤੇ ਝੂਠੇ ਧੰਦਿਆਂ 'ਚ ਜੀਵ ਲੁਭਾਏ ਮਾਨ ਵਾਰ ਵਾਰ ਮੱਖੀ ਵਾਂਗੂ ਗੇੜੇ ਮਾਰਦਾ। ਇਹ ਪਦਾਰਥ ਕਹੇ ਜੇ ਨੇ ਦੁਰਗਾਧੇ, ਦੁਰਗੰਧੀ ਵਾਂਗ ਨੇ ਸਾਰੇ ਇਹ ਪਦਾਰਥ। ਸੋ ਗੁਰੂ ਘਰ ਦੇ 'ਚ ਕਿਤੇ ਇੱਕ ਗੇੜਾ ਮਾਰਨਾ ਪੈ ਜੇ ਬਹੁਤ ਔਖਾ ਹੋ ਜਾਂਦਾ, ਤੇ ਸ਼ਰਾਬ ਦੇ ਠੇਕਿਆਂ ਤੇ ਵੇਸਵਾਵਾਂ ਕੋਲੇ ਮਾੜੇ ਥਾਵਾਂ ਤੇ ਇੰਨੇ ਗੇੜੇ ਮਾਰਦੇ ਨੇ, ਉਹ ਗਿਣਤੀ ਵੀ ਨਹੀਂ ਕਰਦੇ। ਜੇ ਕਹੀਏ ਮਹਾਰਾਜ ਨੂੰ ਦੁਬਾਰਾ ਮੱਥਾ ਟੇਕ ਲਾ, ਕਹਿੰਦੇ ਕਿਉਂ, ਇੱਕ ਵਾਰ ਟੇਕਿਆ ਥੋੜਾ, ਤੇ ਹੋਰ ਥਾਵਾਂ ਦੇ ਉੱਤੇ ਕਿੰਨਾ ਸਿਰ ਰਗੜਦੇ ਜਾ ਕੇ। ਕਾਮ ਕ੍ਰੋਧ ਯਾਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ। ਇੰਦਰੀਆਂ ਕਰਕੇ ਜੀਵ ਕਾਮ ਕ੍ਰੋਧ ਤੇ ਲੋਭ ਮੋਹ ਆਦਿਕ ਰਸਾਂ 'ਚ ਲੰਪਟ ਹੋ ਰਿਹਾ ਹੈ। ਦੀਪ ਭਾਰੀ ਪੁਰਖ ਵਿਧਾਤਾ ਬਹੁਰ ਬਹੁਰ ਜਨਮ ਅਧੇ। ਇਸੇ ਕਰਕੇ ਪੁਰਖ ਵਿਧਾਤਾ ਜੋ ਫਲ ਪ੍ਰਦਾਤਾ ਵਾਹਿਗੁਰੂ ਨੇ 84 ਲੱਖ ਜੂਨ ਵਿੱਚ ਫਿਰਨ ਦੀ ਭੁਆਂਟਣੀ ਦਿੱਤੀ, ਚੰਗਾ ਗੇੜਾ ਖਵਾਇਆ ਰੱਖ ਕੇ ਇਹਨੂੰ, ਜਿਸ ਕਰਕੇ ਜੀਵ ਵਾਰ ਵਾਰ ਜੰਮਦਾ ਮਰਦਾ ਰਹਿੰਦਾ। ਜੋ ਭਇਓ ਕਿਰਪਾਲ ਦੀਨ ਦੁੱਖ ਭੰਜਨ ਤਾਉ ਗੁਰਮਿਲ ਗੁਰਮਿਲ ਸਭ ਸੁੱਖ ਲਾਧੇ। ਇਹ ਤਾਂ ਕੁਦਰਤੀ ਵਾਹਿਗੁਰੂ ਦੀ ਕਿਰਪਾ ਹੋ ਗਈ, ਜਦ ਮੇਰੇ ਉੱਤੇ ਦੀਨਾਂ ਦਾ ਦੁੱਖ ਨਾਸ ਕਰਨ ਵਾਲਾ ਵਾਹਿਗੁਰੂ ਕਿਰਪਾਲੂ ਹੋਇਆ ਤਾਂ ਗੁਰਾਂ ਨਾਲ ਮਿਲ ਕੇ ਮੈਂ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ। ਕਹੋ ਨਾਨਕ ਦਿਨ ਰਹਿਣ ਤੇ ਆਵੋ ਮਾਰ ਕਾਢੀ ਸਗਲ ਉਪਾਧੇ। ਮਹਾਰਾਜ ਕਥਨ ਕਰਦੇ ਨੇ ਮੈਂ ਰਾਤ ਦਿਨ ਨਾਮ ਨੂੰ ਧਿਆਉਂਦਾ, ਰਾਤ ਦਿਨ ਧਿਆਉਣਾ ਪੈਂਦਾ ਇਹ, ਜੇ ਮਾੜੀ ਜੀ ਵਿੱਚੋਂ ਢਿੱਲ ਦੇ ਦਈਏ ਉੱਥੇ ਹੀ ਮਨ ਕਿਤੇ ਨਾ ਕਿਤੇ ਇੱਧਰ ਉੱਧਰ ਨਿਕਲ ਜਾਂਦਾ। ਇਸੇ ਕਰਕੇ ਕਹਿੰਦੇ ਰਾਤ ਦਿਨ ਜੁੜਿਆ ਰਹਿ ਅਤੇ ਸਾਰੀਆਂ ਉਪਾਧੀਆਂ ਮਾਰ ਕੇ ਹਿਰਦੇ ਵਿੱਚੋਂ ਬਾਹਰ ਕੱਢ ਦਿੱਤੀਆਂ ਗੁਰਾਂ ਨੇ। ਇਉਂ ਜਪਿਓ ਭਾਈ ਪੁਰਖ ਵਿਧਾਤੇ। ਇਹ ਭਾਈ ਕਹਿੰਦੇ ਮੈਂ ਇਸ ਤਰੀਕੇ ਨਾਲ ਫਲ ਪ੍ਰਦਾਤੇ ਅਕਾਲ ਪੁਰਖ ਨੂੰ ਜਪਿਆ। ਭਇਓ ਕਿਰਪਾਲ ਦੀਨ ਦੁੱਖ ਭੰਜਨ ਜਨਮ ਮਰਨ ਦੁੱਖ ਲਾਥੇ ਰਹਾਓ ਦੂਜਾ। ਦੀਨ ਜੋ ਗਰੀਬਾਂ ਦੇ ਦੁੱਖ ਭੰਜਨ ਨਾਸ ਕਰਨ ਵਾਲਾ ਵਾਹਿਗੁਰੂ ਕਿਰਪਾਲੂ ਹੋਇਆ, ਇਸੇ ਲਈ ਜਨਮ ਮਰਨ ਦੇ ਜਿਹੜੇ ਦੁੱਖ ਸੀ ਉਹ ਮਿਟ ਗਏ। ਸੋ ਪਹਿਲੇ ਰਹਾਓ ਵਿੱਚ ਜਿਹੜਾ ਸੀ ਬਚਨ ਕੀਤਾ ਸੀ, ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਬਿਖੈ ਕੀ ਵਿਆਧੇ, ਉਹਦਾ ਜਵਾਬ ਦੂਜੇ ਰਹਾਓ 'ਚ ਦੇ ਦਿੱਤਾ। ਆਸਾ ਮਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵ ਹੈ। ਕਹਿੰਦੇ ਕਾਮਦੇਵ ਦੇ ਇੱਕ ਨਿਮਖ ਸਵਾਦ ਵਾਸਤੇ ਕਰੋੜਾਂ ਦਿਨਾਂ ਤੱਕ ਦੁੱਖ ਪਾਉਂਦਾ ਹੈ। ਕਰੀ ਮੋਹਤ ਰੰਗ ਮਾਣ ਹੈ ਫਿਰ ਬਹੁਰ ਬਹੁਰ ਪਛਤਾਵ ਹੈ। ਉਸ ਵੇਲੇ ਤੇ ਇੱਕ ਘੜੀ ਦਾ ਮੋਹਤ ਅੱਧੀ ਘੜੀ ਰੰਗ ਮਾਣ ਹੈ, ਆਨੰਦ ਭੋਗਦਾ ਪਰ ਮਗਰੋਂ ਮੁੜ ਮੁੜ ਕੇ ਪਛਤਾਉਂਦਾ। ਗਲਤੀਆਂ ਕਰ ਕਰਕੇ ਫੇਰ ਫੇਰ ਪਛਤਾਉਂਦਾ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ ਰਹਾਓ। ਕਹਿੰਦੇ ਇਹ ਅਗਿਆਤ ਜੀਵ ਤੂੰ ਅੰਨਿਆ, ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਰਾਜੇ ਪਰਮੇਸ਼ਰ ਨੂੰ ਯਾਦ ਕਰਿਆ ਕਰ, ਤੇਰਾ ਮਰਨ ਵਾਲਾ ਦਿਨ ਨੇੜੇ ਆ ਗਿਆ, ਗਿਣਤੀ ਘੱਟਦੀ ਜਾ ਰਹੀ ਸਵਾਸਾਂ ਦੀ, ਕੀ ਪਤਾ ਕਿੰਨੇ ਕੁ ਦੇਰ ਨੂੰ ਚਲੇ ਜਾਣਾ, ਮਤ ਜਾਪੈ ਸਾਹੂ ਆਵੇ ਕਿ ਨਾ ਆਵੇ ਰਾਮ, ਕੀ ਪਤਾ ਹੁਣੇ ਸਵਾਸ ਨਿਕਲ ਜਾਣੇ ਹਨ, ਇਸ ਕਰਕੇ ਜੁੜੇ ਰਹੋ ਵਾਹਿਗੁਰੂ ਨਾਲ। ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ। ਕਹਿੰਦੇ ਭਾਈ ਜਿਹਨਾਂ ਪਦਾਰਥਾਂ ਨੂੰ ਵੇਖ ਕੇ ਤੂੰ ਭੁੱਲ ਰਿਹਾ, ਇਹ ਪਲਕ ਦ੍ਰਿਸ਼ਟ ਪਲ ਮਾਤਰ ਜਾਣੇ ਥੋੜੇ ਸਮਾਂ ਰਹਿਣ ਦ੍ਰਿਸ਼ਟੀ ਆਉਣ ਵਾਲੀਆਂ ਚੀਜ਼ਾਂ ਨੇ। ਇਹ ਪਦਾਰਥ ਜਿਵੇਂ ਅੱਕ ਹੁੰਦਾ ਨਾ ਕੌੜਾ, ਨਿੰਮ ਕੌੜ ਤੂੰਬਾ, ਇਹਦੇ ਵਾਂਗ ਦੁੱਖਦਾਈ ਨੇ ਕੌੜੇ। ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੋ ਪਰ ਗ੍ਰਹਿਓ। ਜਿਵੇਂ ਬਿਸੀਅਰ ਸੱਪ ਦਾ ਸੰਗ ਦੁੱਖਦਾਈ ਹੈ, ਕਿਉਂਕਿ ਸੱਪ ਦਾ ਸੰਗ ਕਰਾਂਗੇ ਤਾਂ ਉਹਨੇ ਜ਼ਰੂਰ ਡੰਗ ਮਾਰ ਦੇਣਾ ਇੱਕ ਦਿਨ। ਇਵੇਂ ਹੀ ਇਹ ਪਰਗ੍ਰਹਿ ਜਿਹੜਾ ਪਰ ਇਸਤਰੀ ਹੈ, ਪਰ ਇਸਤਰੀ ਦਾ ਸੰਗ ਦੁੱਖਦਾਈ ਉਹ ਹੁੰਦਾ ਹਮੇਸ਼ਾ, ਇਹ ਨਹੀਂ ਪਤਾ ਕਿਹੜੇ ਵੇਲੇ ਫਿਰ ਡੰਗ ਮਾਰ ਦੇਣਾ। ਵੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ। ਵੈਰੀ ਜੋ ਸੰਬੰਧੀ ਨੇ ਉਹਨਾਂ ਵਾਸਤੇ ਪਾਪ ਕਰਮਾਂ ਨੂੰ ਕਰਦਾ ਹੈ, ਅਤੇ ਆਤਮ ਵਸਤੂ ਜਿਉਂਦੀ ਤਿਉਂ ਹੀ ਅਮਾਨਤ ਪਈ ਰਹੀ ਅੰਦਰ, ਉਹ ਸੰਭਾਲੀ ਹੋਈ ਨਹੀਂ। ਸਵਾਸਾਂ ਰੂਪੀ ਵਸਤੂ ਜੋ ਪਰਮੇਸ਼ਰ ਨੇ ਦਿੱਤੀ ਭਜਨ ਕਰਨ ਵਾਸਤੇ, ਉਹਦੀ ਵਸਤੂ ਜਿਹੜੀ ਅਮਾਨਤੀ ਪਈ ਰਹੀ, ਕਿਉਂਕਿ ਸਵਾਸਾਂ ਨਾਲ ਇਹਨੇ ਭਜਨ ਜੋ ਕੀਤਾ ਹੀ ਨਹੀਂ। ਸਵਾਸ ਤਾਂ ਕਦੇ ਪੁੱਤਰ ਦੇ ਲੇਖੇ, ਧੀਆਂ ਦੇ ਲੇਖੇ, ਰਿਸ਼ਤੇਦਾਰਾਂ ਲੇਖੇ, ਮਾਇਆ ਦੇ ਲੇਖੇ, ਕੰਮਾਂ ਦੇ ਲੇਖੇ ਲਾ ਤੇ ਸਵਾਸ ਦਿੱਤੇ ਸੀ ਵਾਹਿਗੁਰੂ ਵਾਹਿਗੁਰੂ ਕਹਿਣ ਨੂੰ, ਵਾਹਿਗੁਰੂ ਕਿਹਾ ਹੀ ਨਹੀਂ। ਛੋੜ ਜਾਹੇ ਤਿੰਨ ਹੀ ਸਿਉਂ ਸੰਗੀ ਸਾਜਨ ਸਿਉਂ ਬੈਰਾਨਾ। ਜਿਹੜੇ ਪਦਾਰਥ ਨੇ ਸੰਬੰਧੀ ਨੇ ਅੰਤ ਨੂੰ ਛੱਡ ਜਾਣੇ ਨੇ, ਉਹਨਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਲ ਮਿਲ ਕੇ ਬੈਠਦੇ ਹਾਂ। ਸੱਜਣ ਜੋ ਮਹਾਤਮਾ ਨੇ ਉਹਨਾਂ ਨਾਲ ਨਹੀਂ ਬਹਿੰਦਾ। ਸ਼ੁਭ ਗੁਣ ਜਿਹੜੇ ਨੇ ਸੱਜਣ ਮਹਾਤਮਾ ਨੇ, ਸਤਸੰਗਤ ਹੈ, ਗੁਰੂ ਸਾਹਿਬ ਹੈ, ਉਹਨਾਂ ਨਾਲੋਂ ਬੇਗਾਨਾ ਬੇਗਾਨਾ ਹੋ ਰਿਹਾ, ਭਾਵ ਉਹਨਾਂ ਦੂਜਿਆਂ ਨਾਲ ਪ੍ਰੀਤੀ ਕਰੀ ਜਾਂਦਾ, ਮਹਾਤਮਾ ਨਾਲ ਪ੍ਰੀਤੀ ਕਰਨ ਦੀ ਨਿੰਦਿਆ ਕਰਦਾ। ਇਸ ਕਰਕੇ ਜਿਨ੍ਹਾਂ ਦੇ ਕੋਲ ਤੂੰ ਬੈਠਦਾ ਉਹ ਬੜੇ ਬ੍ਰਹਮ ਗਿਆਨੀ ਸਾਰੇ ਮਹਾਰਾਜ ਕਹਿੰਦੇ, ਜੇ ਕੋਈ ਮਾੜਾ ਮੋਟਾ ਮਹਾਤਮਾ ਹੋਰ ਕੋਈ ਆ, ਉਹਨੂੰ ਕੋਈ ਇਹ ਪਖੰਡੀ ਆ, ਇਹ ਮਾੜਾ, ਇਹ ਚੰਗਾ ਨਹੀਂ ਹੈ, ਆਪ ਬੜਾ ਗੁਰਸਿੱਖ ਹੈ। ਜਿਨ੍ਹਾਂ ਦੇ ਕੋਲ ਹੋਰ ਜਾ ਕੇ ਬੈਠਦਾ ਉਹ ਬੜੇ ਚੰਗੇ ਕਿਤੇ। ਇਸ ਕਰਕੇ ਹਰੇਕ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ। ਕਿਉਂ ਨਿੰਦਾ? ਇਸ ਕਰਕੇ ਆ ਵੀ ਜੀ ਨਹੀਂ ਕਰਦਾ ਨਾਮ ਜਪਣ ਨੂੰ, ਅਤੇ ਜੀ ਨਹੀਂ ਕਰਦਾ ਅੰਮ੍ਰਿਤ ਛਕਣ ਨੂੰ, ਫਿਰ ਨਿੰਦਾ ਨੁੰਦਾ ਜੀ ਕਰਕੇ ਖਹਿੜਾ ਛੁੜਾ ਕੇ ਭੱਜ ਜਾਂਦਾ। ਸਗਲ ਸੰਸਾਰ ਇਹ ਬਿਧ ਵਿਆਪਿਓ ਸੋ ਉਭਰਿਓ ਜਿਸ ਗੁਰ ਪੂਰਾ। ਮਹਾਰਾਜ ਕਹਿੰਦੇ ਸਾਰਾ ਸੰਸਾਰ ਇਸੇ ਢੰਗ 'ਚ ਲੱਗਿਆ ਹੋਇਆ, ਬਚਿਆ ਕੌਣ? ਕਹਿੰਦੇ ਜੀ ਦਾ ਗੁਰੂ ਪੂਰਾ ਹੈ, ਸਮਰੱਥ। ਕਹੋ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ। ਸੰਸਾਰ ਸਮੁੰਦਰ ਤੋਂ ਤਾਂ ਉਹ ਤਰ ਗਿਆ, ਅਤੇ ਉਹਦਾ ਸਰੀਰ ਤੇ ਅੰਤਹਿਕਰਨ ਸਾਰੇ ਪਵਿੱਤਰ ਹੋ ਗਏ ਨੇ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਮਿਲੇ ਨੇ ਉਹ ਪਵਿੱਤਰ ਹੋਏ ਹਨ, ਜਿਨ੍ਹਾਂ ਨੂੰ ਪੂਰਨ ਸਤਿਗੁਰੂ ਮਿਲੇ ਨੇ।